ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਜੀ, ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸੰਗਤ ਰੂਪ ਵੀ ਜੁੜ ਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਇਹ ਗੁਰਮਤ ਵਿਚਾਰਾਂ ਕਰਦੇ ਹਾਂ। ਅਜੇ ਵੀ ਗੁਰਮਤ ਵਿਚਾਰਾਂ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਇਹ ਸ਼ੋਭ ਦੇ ਸਭ ਸਿੱਖਿਆ ਹਾਸਲ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ, ਸੰਗਤ ਰੂਪ ਵਿੱਚ ਹੀ ਜੁੜ ਬੈਠੇ ਹਾਂ। ਕੀਰਤਨ ਤੋਂ ਉਪਰੰਤ ਜੋ ਹੁਣੇ ਹੁਣੇ ਹੀ ਆਪਾਂ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਪਾਵਨ ਰਸਾਂ ਤੋਂ ਇਹ ਜੈ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਸਦਾ ਪਾਠ ਆਪਾਂ ਹੁਣੇ ਹੁਣੇ ਮਹਾਂਵਾਕ ਰੂਪ ਵਿੱਚ ਸੁਣਿਆ ਹੈ। ਇਹ ਸ਼ਬਦ ਇਸੇ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀ ਗਿਣਤੀ ਵਿੱਚ ਪੰਜਵਾਂ ਹੈ। ਇਸ ਤੋਂ ਚਾਰ ਸ਼ਬਦ ਪਹਿਲਾਂ ਆ ਚੁੱਕੇ ਹਨ, ਇਹਨਾਂ ਦੇ ਵਿੱਚ ਨਾਮ ਦੀ ਮਹਿਮਾ ਹੈ। ਆਪਣੇ ਦੁਆਰਾ ਵੀ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਪਹਿਲੇ ਸ਼ਬਦ ਵਿੱਚ ਕਿਹਾ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਰ ਧਰਿਓ ਮੇਰੇ ਮਾਥਾ। ਇਹ ਗੁਰੂ ਮਹਾਰਾਜ ਨੇ ਮੇਰੇ ਮੱਥੇ ਉੱਪਰ ਮਿਹਰ ਭਰਿਆ ਹੱਥ ਰੱਖਿਆ ਹੈ। ਇਸ ਮਿਹਰ ਭਰੇ ਮਸਤਕ ਉੱਪਰ ਹੱਥ ਰੱਖਣ ਕਰਕੇ ਬਖਸ਼ਿਸ਼ ਹੋ ਗਈ ਹੈ। ਮੇਰੇ ਹਿਰਦੇ ਵਿੱਚ ਜਿਹੜਾ ਰਤਨ ਵਰਗਾ ਅਮੋਲਕ ਨਾਮ ਹੈ ਨਾ ਹਰੀ ਵਾਹਿਗੁਰੂ ਦਾ, ਉਹ ਆ ਵਸਿਆ ਹੈ। ਉਹਦੇ ਨਾਲ ਹੋਰ ਕੀ ਲਾਭ ਹੋਇਆ ਹੈ ਜਦੋਂ ਹਿਰਦੇ ਵਿੱਚ ਨਾਮ ਵਸਿਆ ਹੈ? ਕਿ ਹੈ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਜਨਮਾਂ ਜਨਮਾਤਰਾਂ ਦੇ ਜਿਹੜੇ ਕੋਈ ਅਗਿਆਨਤਾ ਵਿੱਚ ਮੂਰਖਤਾ ਵਿੱਚ ਵੱਡੇ ਵੱਡੇ ਪਾਪ ਕੀਤੇ ਸਨ, ਉਹ ਸਾਰੇ ਲੱਥ ਗਏ ਹਨ। ਤੇ ਗੁਰੂ ਨੇ ਐਸਾ ਹਿਰਦੇ ਵਿੱਚ ਇਹ ਨਾਮ ਬਖਸ਼ਿਆ ਪਹਿਲਾਂ, ਜਿਹਦੇ ਨਾਲ ਸਾਰੇ ਕਰਜ਼ੇ ਲੈ ਗਏ ਨੇ। ਇੱਕ ਮਾਤਾ ਪਿਤਾ ਦਾ ਕਰਜ਼ਾ ਹੁੰਦਾ ਹੈ, ਇਹ ਸ਼ਾਸਤਰਕਾਰਾਂ ਦਾ ਮਤ ਹੈ ਕਿ ਇਹ ਸੰਤਾਨ ਪੈਦਾ ਕਰਨੀ ਹੈ। ਇਸੇ ਤਰ੍ਹਾਂ ਇੱਕ ਰਿਸ਼ੀਆਂ ਦਾ ਰਿਣ ਹੈ ਕਿ ਜੇ ਵਿਦਿਆ ਨਹੀਂ ਪੜ੍ਹਦਾ ਹੈ, ਇਹ ਅਨਪੜ੍ਹ ਰਹਿੰਦਾ ਹੈ, ਸਮਝ ਲਓ ਉਹਨਾਂ ਦਾ ਕਰਜ਼ਾ। ਵਿਦਿਆ ਪੜ੍ਹ ਗਏ, ਸਮਝ ਲਓ ਕਰਜ਼ਾ ਲੈ ਗਿਆ। ਹਿੱਸਾ ਹੈ ਰਿਸ਼ੀ ਦੰਡ, ਲੋਕ ਦੰਡ ਹੈ, ਇਹ ਮਾਤਾ ਪਿਤਾ ਦੇ ਕੋਈ ਡੰਡ ਨੇ, ਕਰਜ਼ੇ ਨੇ। ਕਹਿੰਦੇ ਸਾਰੇ ਉਸਦੇ ਲੱਛ ਜਾਂਦੇ, ਭਾਵੇਂ ਉਹ ਵਿਦਿਆ ਪੜ੍ਹੇ ਭਾਵੇਂ ਨਾਮ ਪੜ੍ਹੇ, ਪਰ ਜੇ ਉਹ ਪਰਮੇਸ਼ਰ ਦਾ ਨਾਮ ਜਪ ਜਪ ਕੇ ਹਿਰਦੇ ਵਿੱਚ ਵਸਾ ਲੈਂਦਾ ਹੈ, ਫਿਰ ਸਾਰੇ ਕਰਜ਼ੇ ਲੱਥ ਜਾਂਦੇ ਹੈ। ਫਿਰ ਭਾਵੇਂ ਵਿਆਹ ਵੁਕਰਾ ਕ੍ਰਿਸ਼ਨ ਬੱਚੇ ਸੰਤਾਨ ਕਰੇ ਜਾਂ ਨਾ ਕਰੇ, ਇਹਦਾ ਕੋਈ ਨਹੀਂ ਉਹਨਾਂ ਦੇ ਸਿਰ ਤੇ ਕਰਜ਼ਾ ਹੈ। ਕਿਉਂਕਿ ਇਹੀ ਹੁੰਦਾ ਵੀ ਅੱਗੇ ਨਾਂ ਰੌਸ਼ਨ ਹੋਵੇ। ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਿਆ, ਉਹਦੀ ਕੁਲ ਖਾਨਦਾਨ ਰੌਸ਼ਨ ਹੋਈ ਜਾਣੀ ਹੈ। ਇਸ ਕਰਕੇ ਜਿੱਥੇ ਨਾਮ ਦਾ ਨਿਵਾਸ ਹੈ ਉੱਥੇ ਸਾਰੇ ਕਰਜ਼ੇ ਮਾਫ਼ ਹੈ, ਜੇ ਨਾਮ ਨਹੀਂ ਹੈ ਇਹ ਸਾਰਿਆਂ ਦਾ ਦੇਣਦਾਰ ਹੈਗਾ, ਰਿਖੀਆਂ ਦਾ ਵੀ ਹੈਗਾ, ਲੋਕਾਂ ਦਾ ਵੀ ਹੈਗਾ, ਮਾਂ ਪਿਓ ਦਾ ਵੀ। ਰੇ ਸਾਨੂੰ ਗੁਰੂ ਮਹਾਰਾਜ ਨੇ ਨਾਮ ਦੇ ਦਿੱਤਾ ਹੈ, ਜਿਸ ਕਰਕੇ ਸਾਰੇ ਕਰਜ਼ੇ ਲੱਥ ਗਏ। ਆਪਣੇ ਮਨ ਨੂੰ ਕਹਿੰਦੇ ਮੇਰੇ ਮਨ ਭਾਈ ਰਾਮ ਨਾਮ ਸਭ ਅਰਥ ਆ, ਇਹ ਮੇਰੇ ਮਨ ਉਹ ਪਰਮੇਸ਼ਰ ਦੇ ਨਾਮ ਨੂੰ ਤਾਂ ਭਜਿਆ ਕਰ, ਕਿਉਂਕਿ ਇਹ ਸਾਰੇ ਅਰਥਾਂ ਨੂੰ ਸਾਰੇ ਪਦਾਰਥਾਂ ਨੂੰ ਦੇਣ ਵਾਲਾ, ਸਾਰੇ ਜਿਹੜੇ ਕੋਈ ਧਰਮ ਅਰਥ ਕਾਮ ਮੋਖ ਹੈ ਉਹਨਾਂ ਦੀ ਬਖਸ਼ਿਸ਼ ਕਰਨ ਵਾਲਾ ਹੈ, ਤੇ ਸਾਰੇ ਜਿਹੜੇ ਕੋਈ ਪ੍ਰਯੋਜਨ ਹਨ ਉਹਨਾਂ ਨੂੰ ਮਤਲਬਾਂ ਨੂੰ ਪੂਰੀਆਂ ਕਰ ਦੇਣ ਵਾਲਾ। ਮੈਂ ਤੇਰੇ ਕੋਲ ਇਸ ਅਰਥ ਲਈ ਆਇਆ ਸੀ, ਇਸ ਪ੍ਰਯੋਜਨ ਲਈ, ਇਸ ਮਤਬਲ ਲਈ ਆਇਆ ਸੀ। ਇਸ ਦਾ ਅਰਥ ਦਾ ਅਰਥ ਮਤਬਲ ਪ੍ਰਯੋਜਨ ਵੀ ਹੈ। ਸਾਰੇ ਤੇਰੇ ਜਿਹੜੇ ਪ੍ਰਯੋਜਨ ਹਨ ਉਹ ਸਿੱਧ ਹੋ ਜਾਣਗੇ ਜੇ ਤੂੰ ਫਿਰ ਮੇਰੇ ਮਨ ਪਰਮੇਸ਼ਰ ਦਾ ਨਾਮ ਜਪੇ। ਇਹ ਨਾਮ ਜਿਹੜਾ ਜਪਿਆ ਜਾਂਦਾ ਗੁਰੂ ਦੁਆਰਾ, ਕਹਿੰਦੇ ਜਿਹੜੇ ਨੂਰੇ ਰਹਿੰਦੇ ਹੈ, ਗੁਰੂ ਦੀ ਚਰਨ ਛਰਨ ਨਹੀਂ ਆਉਂਦੇ, ਸੰਗਤ ਵਿੱਚ ਨਹੀਂ ਆਉਂਦੇ, ਦਿਨ ਗੁਰੂ ਮੂੜ ਪਏ ਹੈ ਮਨ ਵਗ, ਉਹ ਬਿਨਾਂ ਗੁਰਾਂ ਤੋਂ ਨੂਰੇ ਪੁਰਸ਼ ਕਹਿੰਦੇ ਮੂਲ ਵਿਅਕਤੀ ਵਾਲੇ ਹੋ ਜਾਂਦੇ ਤੇ ਉਹ ਮਨਮੁਖ ਹੈ ਤੇ ਮੂੰਹ ਮਾਇਆ ਨਿਤਾ ਪ੍ਰਤੀ ਮਾਇਆ ਦੇ ਮੂੰਹ ਦੇ ਵਿੱਚ ਹੀ ਕਹਿੰਦੇ ਫਸੇ ਰਹਿੰਦੇ ਉਲਝੇ ਰਹਿੰਦੇ। ਤੇ ਤਨ ਸਾਧੂ ਚੜਨਾ ਸੇਵੇ ਕਮ, ਉਹਨਾਂ ਨੇ ਜਿਨ੍ਹਾਂ ਨੇ ਇਹ ਸਦਗੁਰੂ ਦੀ ਸ਼ਰਨ ਨਹੀਂ ਆਏ, ਸੰਗਤ ਨਹੀਂ ਕੀਤੀ, ਉਹਨਾਂ ਨੇ ਜਿਹੜੇ ਕੋਈ ਭਲੇ ਪੁਰਸ਼ ਹੈ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ ਉਹਨਾਂ ਦੇ ਚਰਨਾਂ ਦੀ ਸੇਵਾ ਕੀ ਹੈ, ਉਹਨਾਂ ਉੱਪਰ ਉਥਾ ਸ਼ਰਨ ਕਰਨੀ, ਉਹਨਾਂ ਦਾ ਫਿਰ ਸਾਰਾ ਹੀ ਜਨਮ ਕਹਿੰਦੇ ਅਕਾਰਸ ਹੈ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੈ ਉਹਨਾਂ ਦੀ ਇਹ ਮਹਾਨ ਮਹਿਮਾ ਸ਼ਬਦ ਵਿੱਚ ਕੀਤੀ ਹੈ। ਇਸੇ ਤਰ੍ਹਾਂ ਅਗਲੇ ਸ਼ਬਦ ਵਿੱਚ ਬੇਨਤੀ ਹੈ ਕਿ ਮਹਾਰਾਜ ਅਸੀਂ ਬੱਚੇ ਹਾਂ, ਅਸੀਂ ਆਪ ਜੀ ਦੀ ਪ੍ਰਾਪਤੀ ਦੀ ਮਹਾਰਾਜ ਕੋਈ ਵਿਅਕਤ ਨਹੀਂ ਜਾਣਦੇ ਵੀ ਆਪ ਕਿਵੇਂ ਪ੍ਰਾਪਤ ਹੁੰਦੇ ਹਾਂ, ਕਿਉਂਕਿ ਅਸੀਂ ਮੂਰਖ ਹਾਂ, ਮੁਗਧ ਹਾਂ, ਅਨਾ ਹਾਂ। ਪਰ ਕਿਰਪਾ ਧਾਰ ਕੇ ਸਾਨੂੰ ਉੱਤਮ ਬਸ ਜੀ ਉੱਤਮ ਵੱਧ ਬਖਸ਼ੀ, ਇਸ ਤਰ੍ਹਾਂ ਸਾਨੂੰ ਮਹਾਰਾਜ ਮੂਰਖਾਂ ਤੋਂ ਸਿਆਣਾ ਕਰ ਲਈਏ। ਇਸੇ ਤਰ੍ਹਾਂ ਫਿਰ ਤੀਸਰੇ ਤੋਂ ਅੱਗੇ ਚੌਥੇ ਸ਼ਬਦ ਵਿੱਚ ਕਿਹਾ ਸਤਿਗੁਰ ਸਾਜਨ ਪੁਰਖ ਬਣ ਪਾਇਆ, ਹਰ ਰਸਕ ਰਸਕ ਫਲ ਲਾਗਵਾ। ਇਹ ਸਤਿਗੁਰੂ ਸੱਜਣ ਜਿਹੜਾ ਅਕਾਲ ਪੁਰਖ ਦਾ ਸਰੂਪ ਉਹ ਪਾਇਆ ਹੈ, ਇਸ ਕਰਕੇ ਹਰੀ ਦੇ ਨਾਮ ਦੇ ਰਸੀਏ ਪ੍ਰੇਮੀ ਹੋਣ ਕਰਕੇ ਸਾਨੂੰ ਗਿਆਨ ਰੂਪੀ ਜਿਹੜਾ ਫਲ ਹੈ ਉਹ ਲੱਗਿਆ ਹੈ, ਉਹ ਪ੍ਰਾਪਤ ਹੋ ਗਿਆ ਹੈ। ਇਹ ਮਾਇਆ ਰੂਪੀ ਸਭੀ ਪੁਰਾਣਾ ਤਾਰੀ ਜੀ ਫੜਿਆ ਹੋਇਆ ਹੈ ਸਾਨੂੰ, ਗੁਰੂ ਨੇ ਕਹਿੰਦੇ ਜਿਹੜਾ ਆਪਣੇ ਮੁੱਖ ਵਿੱਚ ਵਾਹਿਗੁਰੂ ਨਾਮ ਰੂਪੀ ਕਾਲ ਨੂੰ ਮੰਤਰ ਦੇ ਕੇ ਇਹ ਤੋਂ ਕਹਿੰਦੇ ਬਚਾ ਲਿਆ, ਇਹਦੀ ਜ਼ਹਿਰ ਤੋਂ ਵੀ ਕੱਢ ਕੇ ਬਚਾ ਲਿਆ ਹੈ। ਇਸ ਤੋਂ ਇਹ ਅਗਲਾ ਸ਼ਬਦ ਹੈ ਪੰਜਵਾਂ ਗਿਣਤੀ ਵਿੱਚ ਜਿਹਦਾ ਆਪਾਂ ਪਾਠ ਨਵੇਂ ਰੂਪ ਵਿੱਚ ਸੁਣਿਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਮਨ ਨੂੰ ਕਹਿੰਦੇ ਹਨ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ। ਇਹ ਮੇਰੇ ਮਨ ਉਹ ਜਿਹੜਾ ਪਰਮੇਸ਼ਰ ਹੈ ਨਾ ਉਹਦਾ ਨਾਮ ਤੂੰ ਜਪਿਆ ਕਰ। ਜੀਵਨ ਭਲਾ ਮਨ ਕਹੇ ਵੀ ਜਿਸ ਪਰਮੇਸ਼ਰ ਨੂੰ ਤੁਸੀਂ ਜਪਣ ਲਈ ਕਹਿੰਦੇ ਹੋ, ਪਰਮੇਸ਼ਰ ਹੈ ਕਿੱਥੇ? ਉਹ ਕਹਿੰਦੇ ਹਰ ਮਾਂਝਾ ਹਰੀ ਤੇਰੇ ਵਿੱਚ ਹੀ ਹੈ, ਵਾਹਿਗੁਰੂ ਤੇਰੇ ਅੰਦਰ ਹੀ ਹੈ, ਹਿਰਦੇ ਵਿੱਚ ਹੈ। ਤੂੰ ਹਿਰਦਾ ਗੋਤ ਦੱਸਿਆ ਦਿਨ ਰਾਤੀ ਤੇਰਾ ਪਾਉ ਨਾ ਬੁਝੇ ਗਵਾਰੀ। ਜਿਹੜੇ ਬੇਸਮਝ ਹੈ ਉਹ ਜੰਗਲਾਂ ਵਿੱਚ ਢੂੰਡਦੇ ਫਿਰਦੇ ਪਰਿਵਾਰ ਛੱਡ ਕੇ, ਇਹ ਤੂੰ ਹਿਰਦੇ ਵਿੱਚ ਹੀ ਗੁਪਤ ਵਸ ਰਿਹਾ ਹੈ। ਇਸ ਤਰ੍ਹਾਂ ਵੀ ਵਾਹਿਗੁਰੂ ਤੇਰੇ ਮਾਝਾ ਕੀ ਵਿੱਚ ਹੈ, ਅੰਦਰੇ ਹੈ, ਹਿਰਦੇ ਵਿੱਚ ਹੀ ਹੈ। ਇਹੋ ਜਦੋਂ ਕੋਈ ਜਪਣ ਲੱਗ ਪੈਂਦਾ ਹੈ ਫਿਰ ਵਾਹਿਗੁਰੂ ਪ੍ਰਗਟ ਹੋ ਜਾਂਦਾ ਅੰਦਰੋਂ। ਧਰਤੀ ਦੇ ਅੰਦਰ ਸਾਰੇ ਪਾਣੀ ਹੈਗਾ ਨਾ, ਜਿਹੜੇ ਕੋਈ ਯਤਨ ਕਰਦੇ ਉਹ ਪਾਣੀ ਪ੍ਰਗਟ ਕਰ ਲੈਂਦੇ ਨੇ। ਜਿਵੇਂ ਅਸੀਂ ਨਲਕੇ ਰਾਹੀਂ ਪਾਣੀ ਬਾਹਰ ਕੱਢਣਾ ਹੋਵੇ ਤੇ ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ ਨਾ, ਤੇ ਡੰਡੀ ਜੀ ਵੀ ਹਿਲਾਉਣੀ ਪੈਂਦੀ ਹੈ। ਪਾਣੀ ਪਾਈ ਜਾਈਏ ਡੰਡੀ ਨਾ ਹਿਲਾਈਏ ਫਿਰ ਵੀ ਨੀ ਪਾਣੀ ਅੰਦਰਲਾ ਹੇਠ ਤਾਂ ਆਉਂਦਾ ਹੈ। ਇਸੇ ਤਰ੍ਹਾਂ ਜਿਹੜਾ ਇਹ ਪਰਮੇਸ਼ਰ ਦਾ ਉਹ ਨਾਮ ਹੈ, ਉਹ ਨਾਮ ਵਾਲਾ ਹੈ ਤੇ ਨਾਮ ਹੈ, ਹਿਰਦੇ ਵਿੱਚ ਵਸਦੇ ਹੈ, ਹੇਠ ਨਹੀਂ ਹੈ। ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਬਾਹਰੋਂ ਜਪਦੇ ਹਾਂ ਨਾ, ਹਰਸਨਾ ਹੈ ਡੰਡੀ ਵਾਂਗ, ਇਹਦੇ ਨਾਲ ਇਹ ਡੰਡੀ ਹਿਲਾਉਣੀ ਹੈ। ਰਸਨਾ ਹਿਲਦੀ ਹੈ ਸਮਝ ਲਓ ਡੰਡੀ ਹਿਲ ਰਹੀ ਹੈ। ਇਸੇ ਤਰ੍ਹਾਂ ਉਹ ਸ਼ਰਧਾ ਦੀ ਬੋਕੀ ਹੈ, ਪ੍ਰੇਮ ਦਾ ਬਾਲ ਹੈ। ਪ੍ਰੇਮ ਹੋਵੇ ਫਿਰ ਸ਼ਰਧਾ ਹੋਵੇ, ਬੋਕੀ ਤੇ ਬਾਲ ਜੈਨ ਠੀਕ ਠਾਕ ਹੋਵੇ ਫਿਰ ਡੰਡੀ ਹਿਲਾਈਏ ਪਾਣੀ ਪਾਈਏ ਝੱਟ ਉੱਪਰ ਆਉਂਦਾ ਹੈ। ਜਿਹੜੀ ਸਹੀ ਸਹੀ ਪੂਰਾ ਪੂਰਾ ਪ੍ਰੇਮ ਹੋਵੇ ਇਹ ਬਾਲ ਹੋਵੇ, ਤੇ ਪੂਰੀ ਪੂਰੀ ਜਿਹੜੀ ਸ਼ਰਧਾ ਇਹੀ ਕਹਿੰਦੇ ਉਹ ਮੁੱਕੀ ਹੋਵੇ, ਫਿਰ ਜਿਹੜਾ ਵਾਹਿਗੁਰੂ ਵੀ ਉਹ ਹੈ ਨਾ ਜਲ, ਇਹ ਫਟਾਫਟ ਬਾਹਰ ਆ ਜਾਂਦਾ ਹੈ, ਪ੍ਰਗਟ ਹੋ ਜਾਂਦਾ ਵਾਹਿਗੁਰੂ। ਇਸ ਕਰਕੇ ਇੱਥੇ ਕਹਿੰਦੇ ਹਨ ਵੀ ਤੇਰੇ ਵਾਹਿਗੁਰੂ ਅੰਦਰ ਹੀ ਹੈ, ਕਿਤੇ ਉਹ ਉਜਾੜਾ ਵਿੱਚ ਨਹੀਂ ਹੈ, ਜਾਂ ਕੋਈ ਛੇਵੇਂ ਪਤਾਲ ਵਿੱਚ ਜਾਂ ਸੱਤਵੇਂ ਅਸਮਾਨ ਵਿੱਚ ਨਹੀਂ ਹੈ। ਜਾਂ ਜਿਵੇਂ ਮੁਸਲਮਾਨ ਕਹਿੰਦੇ ਅੱਲੋ ਇੱਕ ਮਸੀਤ ਵਸਦਾ ਹੈ, ਅੱਲਾਹ ਤਾਂ ਇੱਕ ਮਸੀਤ ਵਿੱਚ ਵਸਦਾ ਹੈ। ਕਬੀਰ ਸਾਹਿਬ ਜੀ ਨੇ ਫਿਰ ਸਵਾਲ ਕਰਤਾ, ਫਿਰ ਵੀ ਠੀਕ ਹੈ ਜੇ ਤੁਸੀਂ ਕਹਿੰਦੇ ਅੱਲਾਹ ਮਸੀਤ ਵਿੱਚ ਤਾਂ ਬਾਕੀ ਮੁਲਖ ਕਿਹਦਾ ਹੈ, ਇਹਦੇ ਵਿੱਚ ਕੌਣ ਰਹਿੰਦਾ ਹੈ? ਬਾਕੀ ਰੱਬ ਤੋਂ ਬਗੈਰ ਹੀ ਫਿਰਦੇ ਤੇ ਇਹਨਾਂ ਵਿੱਚ ਹੈ ਨੀ ਤੁਹਾਡਾ ਖੁਦਾ। ਤੁਸੀਂ ਕਹਿੰਦੇ ਮਸੀਤ ਵਿੱਚ ਵਸਦਾ ਹੈ ਅੱਲਾਹ ਤਾਲਾ, ਕਹਿੰਦੇ ਵੀ ਹੈ ਤਾਂ ਸਾਰਿਆਂ ਦੀ, ਫਿਰ ਸਾਰੇ ਥਾਵਾਂ ਵਿੱਚ ਕਿਉਂ ਖੁਦਾ, ਫਿਰ ਸੱਤਵੀਂ ਅਸਮਾਨ ਵਿੱਚ ਜਾਂ ਮਸੀਤ ਵਿੱਚ ਕਿਉਂ ਕਹਿੰਦੇ, ਜਾਂ ਕਾਬੇ ਵਿੱਚ ਕਿਉਂ ਕਹਿੰਦੇ ਹੋ ਤੁਸੀਂ? ਇਸ ਤਰ੍ਹਾਂ ਉਹ ਜਾਣੀ ਪਰਮੇਸ਼ਰ ਜਿਹੜਾ ਨਾ ਉਹ ਸਾਰੇ ਥਾਵਾਂ ਵਿੱਚ ਵਸ ਰਿਹਾ ਹੈ। ਇੱਥੇ ਹਿਰਦੇ ਵਿੱਚ ਵੀ ਨਿਵਾਸ ਹੈ ਸਿਰਾ, ਉਹ ਕਟਕਟ ਵਾਸੀ ਸਰਵ ਨਿਵਾਸੀ ਨੇਰਾ ਹੀ ਤੇ ਨੇਰਾ, ਬਾਕੀ ਵੀ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ। ਉਹ ਸਾਮੀ ਜਿਹੜਾ ਸਭ ਨੂੰ ਸਿਰਜਣਹਾਰ ਸਭ ਨੂੰ ਰਚਣ ਵਾਲਾ ਹੈ, ਉਹ ਜਲਾਂ ਵਿੱਚ ਵੀ ਥਲਾਂ ਵਿੱਚ ਵੀ ਧਰਤੀ ਆਕਾਸ਼ਾਂ ਵਿੱਚ ਸਭ ਥਾਵਾਂ ਵਿੱਚ ਪਰਿਪੂਰਨ ਹੋ ਰਿਹਾ। ਉਸ ਅੰਤਰ ਬਾਹਰ ਏਕੋ ਜਾਨੋ, ਇਹ ਗੁਰੂ ਗਿਆਨ ਜਪਾਈ ਕਿ ਅੰਦਰ ਵੀ ਉਹੀ ਵਾਹਿਗੁਰੂ, ਵਾਹਿਗੁਰੂ ਵੀ ਬਾਹਰ ਵੀ ਉਹੀ ਹੈ। ਸੋ ਜਦੋਂ ਕਿਸੇ ਮਨੁੱਖ ਨੇ ਪ੍ਰਗਟ ਕਰਨਾ ਉਦੋਂ ਅੰਦਰੋਂ ਹੀ ਕਰਨਾ ਹੈ, ਜਦੋਂ ਅੰਦਰੋਂ ਪ੍ਰਗਟ ਹੋ ਜਾਏ ਫਿਰ ਬਾਹਰ ਵੀ ਇਹਨੂੰ ਹਰ ਪਾਸੇ ਉਸੇ ਦਰਸ਼ਨ ਹੋਣਗੇ। ਫਿਰ ਭਗਤ ਨਾਮਦੇਵ ਜੀ ਉਹਨੂੰ ਕਹਿਣ ਲੱਗ ਜਾਏਗਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨੀ ਕੋਈ, ਸੂਤ ਏਕ ਮਨ ਸੰਤ ਸਤ ਸਹੰਸ ਜੈਸੇ ਓਤ ਪੋਤ ਪ੍ਰਭੇ ਸੋਈ ਓ ਪ੍ਰਭੂ, ਓਤ ਪੋਤਾਣੇ ਪਾਠੇ ਵਿੱਚ ਸਭ ਪਾਸੇ ਮਿਲਿਆ ਜੁੜਿਆ ਇੱਕ ਮਿਕ ਹੋਇਆ ਹੋਇਆ। ਇਸ ਕਰਕੇ ਮਨ ਦੁਆਰਾ ਕਹਿੰਦੇ ਹੇ ਮੇਰੇ ਮਨ ਨੂੰ ਪਰਮੇਸ਼ਰ ਦਾ ਨਾਮ ਤੂੰ ਜਪਿਆ ਕਰ ਰਿਹਾ ਹੈ। ਉਹ ਤੇਰੇ ਮਾਝਾ ਕੀ ਅੰਦਰ ਹੀ ਹੈ, ਵਿਚਕਾਰ ਹੀ ਹੈ, ਹਿਰਦੇ ਵਿੱਚ ਹੀ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਉਹ ਕਰੇ ਭਰੇ ਕਰਨ ਵਾਲਾ ਜਿਹੜਾ ਹਰੀ ਹੈ, ਕਿਰਪਾਲ ਕਿਰਪਾ ਦਾ ਘਰ ਹੈ। ਕਹਿੰਦੇ ਜਦੋਂ ਉਹਨੇ ਸਾਡੇ ਪ੍ਰਭੂ ਨੇ ਕਿਰਪਾ ਸਾਡੇ ਤੇ ਕੀਤੀ ਤੇ ਫਿਰ ਗੁਰਾਂ ਦੁਆਰਾ ਸਾਨੂੰ ਗਿਆਨ ਦੇ ਦਿੱਤਾ, ਜਿਸ ਕਰਕੇ ਫਿਰ ਮਨ ਸਮਝ ਗਿਆ, ਸਿਆਣਾ ਬਣ ਗਿਆ, ਇਉਂ ਨਾਮ ਜਪਣ ਲੱਗ ਪਿਆ। ਸੋ ਜਿਨ੍ਹਾਂ ਨੇ ਹੁਣ ਨਾਮ ਨਹੀਂ ਜਪਿਆ ਹੈ ਉਹਨਾਂ ਨੂੰ ਕੀ ਨੁਕਸਾਨ ਹੁੰਦਾ ਹੈ, ਕੀ ਘਾਟਾ ਪੈਂਦਾ ਹੈ? ਕਈ ਵਾਰੀ ਕੋਈ ਸਵਾਲ ਕਰਦੇ ਵੀ ਜੇ ਅਸੀਂ ਨਾਮ ਨਹੀਂ ਜਪਾਂਗੇ ਸਾਨੂੰ ਕੀ ਹੋ ਜਾਊਗਾ, ਜੇ ਜਪਣਾ ਵੀ ਲਾਭ ਕੀ ਹੋ ਜਾਏਗਾ? ਇਹ ਦੋਹਾਂ ਸਵਾਲਾਂ ਦਾ ਉੱਤਰ ਇਸ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਸਪਸ਼ਟ ਹੀ ਕੀਤਾ ਹੈ। ਜਿਹੜੇ ਨਾਮ ਨਹੀਂ ਨਾ ਜਪਦੇ, ਜਿਨ੍ਹਾਂ ਨੇ ਨਹੀਂ ਜਪਿਆ ਹੈ ਉਹਨਾਂ ਦਾ ਹਾਲ ਕੀ ਹੁੰਦਾ ਹੈ? ਉਹ ਪਹਿਲੀ ਤੁਕ ਵਿੱਚ ਹੀ ਆਪ ਜੀ ਕਹਿ ਰਹੇ ਹਨ,
ਜਿਨ ਹਰ ਹਿਰਦੈ ਨਾਮ ਨਾ ਵਸਿਓ,
ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹ ਨਹੀਂ ਆ ਕੇ ਵਸਿਆ, ਜਿਹੜੀ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਨਹੀਂ ਹੋਇਆ ਹੈ।
ਤਿੰਨ ਮਾਤ ਕੀ ਜੈ ਹਰ ਬਾਂਝਾ,
ਇਹ ਹਰੀ ਉਹਨਾਂ ਦੀ ਜਿਹੜੀ ਮਾਂ ਹੈ ਨਾ, ਜਿਸ ਨੇ ਉਹਨੂੰ ਜਨਮ ਦਿੱਤਾ, ਇਹੋ ਜਿਹੇ ਜਿਹਨੇ ਹਿਰਦੇ ਵਿੱਚ ਨਾਮ ਨਹੀਂ ਵਸਿਆ, ਕਹਿੰਦੇ ਉਹਨੂੰ ਤੂੰ ਵੰਝਿਆ ਕਰ ਦੇ, ਵਾਂਝ ਕਰ ਦੇ। ਉਹ ਮੇਲ ਮਰੋਲ ਇੱਕ ਹਿਕਮਤ ਦੀ ਪੁਸਤਕ ਹੈ, ਉਹਦੇ ਵਿੱਚ ਵੰਝਿਆ ਦੀ ਗਾਥਾ ਆਉਂਦੀ ਹੈ ਵੀ ਵੰਝਿਆ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਹੁੰਦੀ ਜਨਮ ਵਾਂਝ, ਇੱਕ ਹੁੰਦੀ ਹੈ ਕਾਂਕ ਵਾਂਝਣੀ, ਇੱਕ ਹੁੰਦੀ ਹੈ ਮ੍ਰਿਤ ਵਸਤਾ ਵਾਂਝਣੀ, ਇੱਕ ਹੁੰਦੀ ਹੈ ਨਾਲ ਪ੍ਰਾਵਰਤ ਵਾਂਝਣੀ। ਭਾਵ ਹੈ ਵੀ ਜਨਮ ਵਾਂਝਣੀ ਹੈ ਵੀ ਜਾਂ ਜਦੋਂ ਤੋਂ ਜਨਮ ਲਿਆ ਉਦੋਂ ਤੋਂ ਕਦੇ ਵੀ ਕੋਈ ਕਰਮ ਨਾ ਹੋਇਆ ਹੋਵੇ, ਕਿਸੇ ਬੱਚੇ ਨੇ ਜਿਹਦੇ ਪੇਟ ਤੋਂ ਜਨਮ ਹੀ ਨਾ ਲਿਆ ਹੋਵੇ, ਉਹਨਾਂ ਨੇ ਉਹਨੂੰ ਫਿਕਰ ਵਾਲਿਆਂ ਨੇ ਕਿਹਾ ਵੀ ਇਹ ਜਨਮ ਵਾਂਝਣੀ ਹੈ, ਜਨਮ ਤੋਂ ਲੈ ਕੇ ਹੀ ਵੰਝਿਆ ਹੈ। ਇੱਕ ਹੁੰਦੀ ਹੈ ਕਾਕ ਵਾਂਝਣੀ, ਇੱਕ ਵਾਰੀ ਤਾਂ ਕੋਈ ਗਰਭ ਹੋਇਆ, ਇੱਕ ਅੱਧਾ ਬੱਚਾ ਤਾਂ ਹੋਇਆ, ਮੁੜ ਕੇ ਨਹੀਂ ਹੁੰਦਾ ਹੈ। ਇੱਕ ਹੁੰਦੀ ਹੈ ਮ੍ਰਿਤ ਵਾਸਾ ਵਾਂਝਣੀ, ਵੀ ਜਿਹਦੇ ਜਨਮ ਦੇ ਤਾਂ ਹੈ ਪਰ ਜਨਮ ਤੋਂ ਬਾਅਦ ਮਰ ਜਾਂਦੇ ਹੈ। ਜੇ ਉਮਰਦਾਨੇ ਦੀ ਮਾਂ ਦੇ ਪੇਟ ਤੋਂ ਕਈ ਜੰਮੇ ਸਨ, ਪੰਜ ਛੇ ਜੰਮੇ ਸਨ, ਉਹ ਫਿਰ ਮਰ ਜਾਂਦੇ ਸਨ। ਫਿਰ ਮਰਦਾਨੇ ਦਾ ਨਾਮ ਉਹ ਮਾਂ ਨੇ ਮਰ ਜਾਣਾ ਰੱਖ ਦਿੱਤਾ ਸੀ, ਉਹ ਵਿਚਾਰੇ ਦਾ ਸਿਰਜਾ ਮੰਨਿਆ, ਕਿਉਂਕਿ ਇਹ ਮਰਦਾਨਾ ਬਾਹਰ ਭੱਜਾ ਦੌੜਾ ਫਿਰਦਾ ਸੀ, ਮਾਂ ਆਈ ਆਵਾਜ਼ਾਂ ਲੱਗੀ, ਮਰ ਜਾਣੇ ਆ ਜਾ, ਮਰ ਜਾਣੇ ਆ ਜਾ। ਤੇ ਗੁਰੂ ਨਾਨਕ ਸਾਹਿਬ ਜੀ ਮਾਤਾ ਨੂੰ ਪੁੱਛਣ ਲੱਗੇ ਵੀ ਇਹ ਕਿਹਨੂੰ ਤੂੰ ਮਰ ਜਾਣਾ ਕਹਿੰਦੀ ਹੈ? ਕਹਿੰਦੇ ਮਹਾਰਾਜ ਮੈਂ ਪੁੱਤਰ ਦਾ ਨਾਮ ਮਰ ਜਾਣਾ ਰੱਖਿਆ ਹੋਇਆ। ਕਹਿੰਦੇ ਇਹ ਕਿਉਂ ਰੱਖਿਆ? ਕਹਿੰਦੇ ਮਹਾਰਾਜ ਪਹਿਲਾਂ ਪੰਜ ਛੇ ਛੀ ਮਰ ਗਏ, ਇਸ ਕਰਕੇ ਇਹਦਾ ਨਾਂ ਹੀ ਮੈਂ ਮਰ ਜਾਣਾ ਰੱਖ ਦਿੱਤਾ ਹੈ। ਇਹਨੇ ਵੀ ਮਰੀ ਜਾਣਾ, ਇਹਨੇ ਕਿਹੜਾ ਰਹਿਣਾ ਜੀ? ਪਹਿਲੇ ਮਰ ਗਏ, ਜੇ ਮਰ ਜਾਊਗਾ। ਮਹਾਰਾਜ ਕਹਿੰਦੇ ਵੀ ਮਾਤਾ ਇਹਦਾ ਨਾਂ ਅਸੀਂ ਮਰਦਾਨਾ ਰੱਖ ਦਿੰਦੇ ਹਾਂ, ਹੁਣ ਇਹਦੇ ਸਿਰ ਤੇ ਕੇਸ ਰੱਖਣੇ, ਤੇ ਕੇਸ ਨਹੀਂ ਬਣਾਉਣੇ, ਫਿਰ ਨਹੀਂ ਮਰਦਾ। ਮਰਦਾਨਾ ਮਰਦਾ ਨਾ ਵੀ ਉਹ ਨਹੀਂ ਮਰੇਗਾ। ਇਸ ਤਰ੍ਹਾਂ ਕੋਈ ਬਾਈਆਂ ਹੁੰਦੀਆਂ ਜਿਨ੍ਹਾਂ ਨੂੰ ਇਹ ਰੋਗ ਹੁੰਦਾ ਵੀ ਉਹ ਜਨਮਦੇ ਤਾਂ ਹੈ ਪਰ ਕੁਛ ਸਮੇਂ ਤੋਂ ਬਾਅਦ ਮਰ ਜਾਂਦੇ ਆ, ਉਹਨਾਂ ਨੂੰ ਮ੍ਰਿਤ ਵਰਸਾ ਬਾਂਝ ਕਹਿੰਦੇ ਨੇ। ਇੱਕ ਚੌਥੀ ਹੁੰਦੀ ਹੈ ਉਹ ਲਾਲ ਪਰਾਵਰਤ ਬਾਂਝ, ਜਿਹਦੇ ਪੇਟ ਤੋਂ ਲੜਕੀ ਹੁੰਦੀ ਹੈ ਲੜਕਾ ਨਹੀਂ ਹੁੰਦਾ, ਇਹ ਵੀ ਇੱਕ ਬਿਮਾਰੀ ਜੀ ਹੈ, ਇਹ ਵੀ ਇੱਕ ਜਨਮਪਣੇ ਦੇ ਵਿੱਚ ਹੁੰਦਾ ਹੈ। ਇੱਥੇ ਕਈ ਸਮੇਂ ਤੋਂ ਸੰਨਿਆਸੀ ਸਾਧੂ ਰਹਿੰਦੇ ਹੁੰਦੇ ਸੀ, ਉਹਦੇ ਤੋਂ ਲੈ ਕੇ ਉਹ ਨਕਸ਼ਾ ਚਲਿਆ ਆਉਂਦਾ। ਉਹ ਤਿੰਨ ਚਾਰ ਚੀਜ਼ਾਂ ਜਿਹੀਆਂ ਹੈਗੀਆਂ ਉਹ ਦੇ ਦਿੰਦੇ, ਉਹਦੇ ਨਾਲ ਜਾਣੀ ਕੁੱਖ ਤਬਦੀਲ ਹੋ ਜਾਂਦੀ ਹੈ। ਹੁੰਦਾ ਵੀ ਹੋਣਗੇ ਉਹਨਾਂ ਦੀ ਲੜਕੀ, ਪਰ ਉਹਦੇ ਨਾਲ ਉਹ ਦਵਾਈ ਦੇ ਨਾਲ ਉਹ ਤੁੱਖ ਤਬਦੀਲ ਹੋ ਜਾਂਦੀ ਹੈ। ਉਹਨੂੰ ਜਾਣੀ ਨਾਲ ਪਰਾਵਰਤ ਬਾਂਝ ਕਹਿੰਦੇ। ਕਈ ਵਾਰੀ ਉਹ ਵੀ ਨਹੀਂ ਦਵਾਈ ਔਸ਼ਧੀ ਵੀ ਨਹੀਂ ਕਰਦੀ ਉਹ, ਕਿਉਂਕਿ ਉਹ ਜ਼ਿਆਦਾ ਹਾਵੀ ਹੁੰਦੀ ਹੈ, ਜਿਸ ਕਰਕੇ ਉਹ ਯਤਨ ਕਰਨ ਦੇ ਦਵਾਈ ਦੇਣ ਦੇ ਬਾਵਜੂਦ ਵੀ ਫਿਰ ਵੀ ਕੋਈ ਅਸਰ ਨਹੀਂ ਹੁੰਦਾ, ਫਿਰ ਵੀ ਲੜਕੀ ਜਨਮ ਲੈਂਦੀ ਹੈ। ਉਹ ਫਿਰ ਕਹਿੰਦਾ ਜੀ ਦੇਖੋ ਇਹ ਇੰਨਿਆਂ ਦੇ ਹੋ ਗਏ, ਸਾਡੇ ਨਹੀਂ ਇਹ ਦਵਾਈ ਨੇ ਕੰਮ ਕੀਤਾ, ਕਿਉਂਕਿ ਉਹ ਜਿਹੜੀ ਹੈ ਹੀ ਉਹ ਨਾਲ ਪ੍ਰਤਵਾਜ ਜਿਹਦੇ ਤੇ ਫਿਰ ਕੋਈ ਦਵਾਈ ਨਹੀਂ ਅਸਰ ਕਰਦੀ ਹੈ। ਕੋਈ ਇਹੋ ਜਿਹੇ ਰੋਗ ਵੀ ਹੁੰਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਧ ਕਿਹਾ ਹੈ, ਕੁਝ ਕਿਹਾ ਅਸਾਧ, ਜਿਹੜੇ ਕੋਈ ਦਵਾਈ ਨਾਲ ਠੀਕ ਹੋ ਜਾਣ ਉਹ ਤਾਂ ਹੋ ਗਏ ਸਾਧ ਰੋਗ, ਵੀ ਸਾਧੇ ਜਿਹੜੇ ਸਾਧੇ ਜਾਣ ਵਾਲੇ। ਇੱਕ ਹੁੰਦੇ ਅਸਾਧ, ਵੀ ਦਵਾਈ ਵਰਤੀਏ ਨਹੀਂ ਸਾਧੇ ਜਾਂਦੇ ਨਹੀਂ ਠੀਕ ਹੁੰਦੇ, ਉਹਨਾਂ ਨੂੰ ਅਸਾਧ ਕਿਹਾ ਹੈ। ਇੱਥੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਹੈ, ਕਹਿੰਦੇ ਹੇ ਪਰਮੇਸ਼ਰ ਉਹਨਾਂ ਦੀ ਮਾਂ ਨੂੰ ਤੂੰ ਵੰਝਿਆ ਹੀ ਕਰਦੇ, ਜਾਨੀ ਕਾਖ ਬਾਝ ਨਹੀਂ ਕਰਦੇ, ਸੰਡ ਕਰਦੇ ਵੀ ਆਹ ਤਾਂ ਪੜਗਾਉਂ ਨੇ ਜੰਮੇ, ਅੱਗੇ ਤੋਂ ਨਾ ਕੋਈ ਜੰਮੇ, ਉਹ ਮਾਂ ਦੇ ਵਿੱਚ ਪੇਟ ਵਿੱਚ ਕੋਈ ਗਰਭ ਹੀ ਨਾ ਠਹਿਰੇ। ਸਾਹਿਬ ਜੀ ਨੇ ਵੀ ਇਸ ਸੰਬੰਧ ਵਿੱਚ ਕਿਹਾ ਜੈ ਕੁਲ ਪੂਤ ਨ ਗਿਆਨ ਵਿਚਾਰੀ ਵਿਧਵਾ ਕਸ ਨ ਕਹੀ ਮੈਂ ਤਾਰੀ, ਜੈ ਨ ਰਾਮ ਭਗਤ ਨੈ ਸਾਧੀ ਜਨਮਤ ਕਸ ਨ ਮੋ ਅਪਰਾਧੀ, ਮੁੱਚ ਮੁੱਚ ਗਰਵ ਗਏ ਕੀਨ ਬਚਿਆ ਮੁੱਢ ਪੁਜ ਰੀਵ ਜੀਵੇ ਜਗ ਮਜਿਆ। ਕਹਿ ਕਬੀਰ ਜੈ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਗੁਰੂਪ, ਹੋਵੇ ਸੁੰਦਰ ਸਰੂਪ ਤੇ ਹੋਵੇ ਕੁਬਾ ਤੇ ਨੱਕ ਵੱਢਿਆ ਹੋਵੇ। ਕਹਿੰਦੇ ਇਉਂ ਹੀ ਹੈ, ਕਹਿੰਦੇ ਵੀ ਪਰਮੇਸ਼ਰ ਦੇ ਸਿਮਰ ਤੋਂ ਬਗੈਰ, ਨਾਮ ਤੋਂ ਬਗੈਰ ਤਾਂ ਨੱਕ ਵੱਢੇ ਬਗੈਰ ਤੇ ਕੁਬੇ ਵਰਗਾ ਹੈ। ਇਸੇ ਤਰ੍ਹਾਂ ਵੀ ਜਿਹਦੀ ਕੁਲ ਦੇ ਵਿੱਚ ਖਾਨਦਾਨ ਵਿੱਚ ਕੋਈ ਗਿਆਨਵਾਨ ਵਿਚਾਰਵਾਨ ਪੁੱਤਰ ਨਹੀਂ ਨਾ ਪੈਦਾ ਹੋਇਆ ਹੈ, ਕਦੇ ਉਹ ਮਾਂ ਕਿਉਂ ਨੀ ਵਿਧਵਾ ਹੋ ਗਈ ਹੈ, ਉਹ ਰੰਡੀ ਕਿਉਂ ਨੀ ਹੋ ਗਈ ਹੈ ਮਾਂ। ਇਸੇ ਤਰ੍ਹਾਂ ਮੁੱਚ ਮੁੱਚ ਗਰਭ ਗਏ ਕੀਨ ਬੱਚਿਆ, ਵੀ ਪਹਿਲਾਂ ਮਾਂ ਦੇ ਜਿਹੜੇ ਪੇਟ ਵਿੱਚ ਬੱਚੇ ਸੀ ਕਹਿੰਦੇ ਬਸੇਰੇ ਛਲਣੀ ਛਲਣੀ ਹੁੱਕ ਗਏ ਹੈ, ਉਹ ਗਰਭ ਗਿਰੇ ਨੇ, ਇਹ ਕਿਉਂ ਭਟੂਆ ਬਚ ਗਿਆ, ਇਹ ਵਿੱਚੇ ਗਲ ਸੜ ਜਾਂਦਾ ਛਲ ਜਾਂਦਾ, ਇਹ ਮੁੱਢ ਪੁਜ ਰੂਪ ਜੀਵੇ ਜਗ ਮਜਿਆ। ਇਹ ਕੁਝ ਰੂਪ ਵਾਲਾ ਕਹਿੰਦੇ ਨਾਮ ਤੋਂ ਬਗੈਰ ਸੰਸਾਰ ਦੇ ਵਿੱਚ ਜੀ ਰਿਹਾ, ਗੰਦ ਖਲਾਰ ਰਿਹਾ ਹੈ। ਇੱਥੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹੇ ਹਰੀ ਇਸ ਇਹੋ ਜੀ ਦੀ ਮਾਂ ਨੂੰ ਤੂੰ ਵੰਝੇ ਹੀ ਕਰਦੇ। ਉਹ ਮੁੜ ਕੇ ਇਹੋ ਜਿਹੜਾ ਨਾਮ ਤੋਂ ਬਗੈਰ ਹੈ ਨਾ ਕੋਈ ਪੁੱਤਰ, ਉਹਨੂੰ ਜਿਹਨੇ ਨਾਮ ਨਹੀਂ ਜਪਣਾ ਉਹ ਜਨਮ ਹੀ ਨਾ ਦੇਵੇ। ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਾਮ ਤੋਂ ਬਗੈਰ ਵੀ ਜੋ ਕੁਛ ਮਨੁੱਖ ਕਰਦਾ ਉਹ ਸਭ ਨਿਸ਼ਫਲਾ, ਨਾਮ ਬਿਨਾਂ ਜੋ ਪਹਿਰਾ ਖਾਏ, ਇਹ ਨਾਮ ਤੋਂ ਬਗੈਰ ਜਿਹੜਾ ਮਨੁੱਖ ਕੋਈ ਤਰ੍ਹਾਂ ਤਰ੍ਹਾਂ ਦੇ ਚੰਗੇ ਕੀਮਤੀ ਵਸਤਰ ਪਹਿਨਦਾ ਹੈ, ਚੰਗੇ ਖਾਣੇ ਖਾਂਦਾ ਹੈ, कद बतायो जो कुकर जूठन में पाए जो कहते जरा कुत्ता है ना रसोई भी जा जाके मुंह पाउंदा है कि किसी भांडे कित भांडे कहते बस कुत्ते बगैर ही है यानी सिमर तो बगैर आ गुरु महाराज बनाओ इनाम ये कुत्ते वागू रसोई में मुंह पाउंदा है थां थां बस वो सारी चीजें जूठकियां करता है नाम बिना जेता व्यवहार जो मृतक मिथ्या सिंगार नाम तो जिन्ना जिन्ना वो व्यवहार कर देना है तो इं ही है जो कहते मरे ते कोई सिंगार लाई जाए अतर फरेल लाई जाए और गहने गुने पाई जाए कहते इं ही है नाम विसार करे रस पहो सुख सुपना नी तन मैरो नाम तो बगैर जिन्ने रस रसदाई भोग भोगदा पदार्थ छकदा है कहते इन्हों शकन छका कोई सुख नहीं सुपने बचूनी जिन्ने खाए गए तरह तरह के भोग भोगे ओने रोग होणगे नाम विसार करे अनकार दिस जाए झूठे मन नाम संग मन प्रीत न लावै कोट कर्म कर तो नरक जावै हरका नाम जिन मन न अरादा चोर की न्याई जंपर वादा लाख अडंबर बहुत विस्तारा नाम बिना झूठे पासारा हरका नाम सोई जन ले करके पा नानक जिस दे जिरे कोई नाम जप दे उन्हें समझ लिखे है तन जने माओ आए सफल से जिनी पिछाता सच चुम्मा पैर मूह एक भगत खरीदी वैसे भी वाहिगुरु का नाम जप जप के सच स्वरूप पछाण लिया ओरी मां ने भी मैं चो पैर चुमना ओरी मां न मत्था टेकदा मैं भी तन ओरी मां जिन्हें भी योजे पत ने जन्म लैके नाम जप जप के सच न पछाण लिया है रब न पछाण लिया है जिहड़ा आया जन्म लैके मां द्वारा कहने वो आए सफल से वाए भी सफल है मेरी मां इस तरह रामदास सर जी ने किया तन जन्मी जन जाया तन पिता प्रधान सतगुर से सुखाया बिचों गया गवान ये नाम जपन का लाभ जो नहीं जपदा फिर आ वड़ियाई है जो जपदा तो आ महिमा है सो फरमाते हैं कि हे हरि हो जी जी मां है ना जी जिदे जिदा पुत्र नाम नहीं जपदा तो जिदे हिरदे विच फिर नाम नहीं वसिया जपना चाहते हैं उन्हों तो वंजिया कर दे फिर ठीक है वंजिया कह दो संड कह दो बच्चे ना जन्म देने वाली कह दो गल एक ही है वंदया भी हंधा वंज भी हंधा है इको प्रभाची लख जहान
तिन सुनी देह
रहे देह है बिना नाम तो कहते एवं फिर देने देह भी कहते सोगना तो खाली होंगी है कोई ना सत ना कोई संतोख ना दया ना धर्म ना धीरज ना खेवा ना शांति दूजे अवगुण बथेरे होंगे लोभी बथेरे होंगे लालची बथेरे होंगे क्रोधी खालू बथेरे होंगे हंकारी बहुत होंगे ने जे कोई नाम तो बगैर ने उतने फिरदे फिरदे नाल फिरदे भड़कते फिरदे देह जी नाम तो बगैर खाली कहने भटकदी है इतने गुणा तो बगैर उन्होंने सेर करके भड़कदी फिरदे हर पशुआं भूतां प्रेतां वांग खप खप के कहते मरते ने करांझा कहते जो ਕਰੰਡੂਏ ਦਾ ਮੂੰਹ ਚ ਜਿਹੜਾ ਬੂਟਾ ਹੁੰਦਾ ਨਾ ਉਹਦੇ ਬਹੁਤ ਖੰਡੇ ਹੁੰਦੇ ਹੈ। ਕਈ ਵਾਰੀ ਜਿਹੜੇ ਕੋਈ ਬਾਗ ਬਗੀਚੀ ਹੈ ਇਹਨਾਂ ਦੇ ਇਰਦ ਗਿਰਦ ਮੀਚਕਾ ਲਾਇਆ ਹੁੰਦਾ ਹੈ, ਪਰ ਫਿਰ ਉਹਦੇ ਹੁੰਦਿਆਂ ਹੋਇਆ ਹੋਰ ਕੋਈ ਵਾੜ ਕਰਨ ਦੀ ਕੰਧ ਕੱਢਣ ਦੀ ਲੋੜ ਕੁਛ ਨਹੀਂ ਕਰਨ ਦੀ ਲੋੜ ਹੈ। ਇਹਦਾ ਕੰਡਾ ਹੀ ਐਸਾ ਹੁੰਦਾ ਇੱਕ ਵਾਰੀ ਮਾੜਾ ਜਿਹਾ ਖੋਵੇ ਸਹੀ, ਅਜੇ ਪਿੰਡ ਜਾ ਇੱਕ ਵਾਰੀ ਲੜਦਾ ਨਾ ਉਹਦਾ ਕੰਡਾ ਜਿਹਾ ਫਟੋ ਫੱਟ ਹੀ ਅੰਦਰ ਨੂੰ ਜਾਂਦਾ ਹੈ। ਚਲੋ ਅਸੀਂ ਕੱਢਦੇ ਹਾਂ ਇੱਕ ਮਾੜਾ ਜਿਹਾ ਵੀ ਹੋਵੇ ਨਾ ਉਹਦੇ ਅੰਦਰ ਉਹ ਚਲਾ ਜਾਂਦਾ। ਇਸੇ ਤਰ੍ਹਾਂ ਹੀ ਮੀਚਕੇ ਦਾ ਕੰਡਾ ਵੀ ਐਸਾ ਹੁੰਦਾ ਹੈ। ਦੂਸਰੇ ਕੰਡੇ ਤਾਂ ਅਸੀਂ ਯਤਨ ਨਾਲ ਸੂਈ ਨਾਲ ਕਰ ਲੈਂਦੇ ਹਾਂ ਪਰ ਇਹ ਨਹੀਂ ਨਿਕਲਦਾ ਹੈ, ਇਹ ਤਾਂ ਅੰਦਰ ਲੰਘ ਜਾਏ ਅਸੀਂ ਕਿਹਾ ਪਰ ਬੁੜ ਜਾਂ ਪਵਾਉਂਦਾ ਹੈ। ਸਭ ਤੋਂ ਵੱਧ ਜਿਹੜੇ ਖਤਰਨਾਕ ਮੀਚਕੇ ਦੇ ਕੰਡੇ ਹੁੰਦੇ ਨੇ ਉਹ ਕਹਿੰਦੇ ਜਿਵੇਂ ਕੋਈ ਮੀਚਕੇ ਦਾ ਬੂਟਿਆਂ ਦਾ ਕਹਿੰਦੇ ਜੰਗਲ ਹੋਵੇ, ਇਸ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਵੀ ਇਹ ਵੀ ਕਹਿੰਦੇ ਮੀਚਕੇ ਬੂਟਿਆਂ ਦਾ ਕੰਡਿਆਂ ਵਾਲਾ ਹੀ ਹੈ। ਇਹਦੇ ਵਿੱਚ ਵੀ ਕੋਈ ਜਿਹੜਾ ਫਸ ਪਜੇ ਨਾ ਸੰਸਾਰ ਵਿੱਚ ਉਹ ਵੀ ਫਿਰ ਖੱਪ ਖੱਪ ਕੇ ਹੀ ਮਰਦਾ ਹੈ, ਬਹੁਤ ਔਖਾ ਹੋ ਕੇ ਮਰਦਾ ਹੈ, ਕਿਉਂਕਿ ਮਨੁੱਖ ਇਹਦੇ ਵਿੱਚ ਸੰਸਾਰ ਦੇ ਮੋਹ ਵਿੱਚ ਪੈ ਪੈ ਕੇ ਫਿਰ ਮਾੜੇ ਕੰਮ ਕਰਦਾ ਹੈ, ਫਲ ਖੱਪ ਖੱਪ ਕੇ ਮਰਨਾ। ਜਿਵੇਂ ਕੋਈ ਕੰਡੇ ਵਾਲੇ ਉਹ ਮੀਚਕੇ ਵਿੱਚ ਫਸ ਗਏ ਤੋ ਕੰਡੇ ਦੁੱਖ ਦਿੰਦੇ, ਇਸ ਕਰਕੇ ਉਹ ਖੱਪ ਖੱਪ ਮੋਏ ਕਰਾ ਜਾ। ਉਹ ਤਾਂ ਕਹਿੰਦੇ ਜਿਵੇਂ ਉਹ ਕਰੰਜੂਆਂ ਦਾ ਜਿਹੜਾ ਕੋਈ ਮੀਚਕਿਆਂ ਦੇ ਬੂਟਿਆਂ ਦਾ ਜੰਗਲ ਹੁੰਦਾ ਹੈ ਉਹਦੇ ਵਾਂਗ ਸੰਸਾਰ ਹੈ, ਇਹਦੇ ਵਿੱਚ ਉਹ ਖੱਪ ਖੱਪ ਕੇ ਮਰਦੇ ਨੇ, ਬਹੁਤ ਔਖੇ ਹੋ ਕੇ ਮਰਦੇ ਨੇ। ਕਿਆ ਉਹ ਕਰੰਜਾ ਦਾ ਅਰਥ ਹੈ ਕ੍ਰਿਜ ਕ੍ਰਿਜ ਕੇ, ਉਹ ਬਹੁਤੇ ਜਣੀ ਬਹੁਤੇ ਜਣੀ ਝੂਰ ਝੂਰ ਕੇ ਬਹੁਤੇ ਹੋ ਹੋ ਕੇ ਅਖੀਰੀ ਉਹ ਖਪ ਖਪ ਕੇ ਮਰਦੇ ਹਨ।
ਮੇਰੇ ਮਨ ਜਪ ਰਾਮ ਨਾਮ ਹਰ ਮਾਜਾ,
ਕਹਿੰਦੇ ਮਰਨਾ ਹੀ ਹੈ ਜੀ, ਪਰ ਮਰਨ ਮਰਨ ਵਿੱਚ ਵੀ ਫਰਕ ਹੈ ਨਾ। ਇੱਕ ਤਾਂ ਜਿੱਦ ਨਵਾਣੀ ਕੱਢ ਗਿਆ ਹੱਡਾਂ ਕੂਕੜਕਾਏ ਵਾਲੀ ਗੱਲ ਹੋਣੀ, ਇੱਕ ਪਤਾ ਹੀ ਨਹੀਂ ਚੱਲਣਾ ਹੈ ਇੱਕ ਤਾਂ ਜਾਨ ਨਿਕਲ ਜਾਣੀ, ਇੱਕ ਇਹ ਹੈ ਵੀ ਪਤਾ ਹੈ ਵੀ ਹੁਣ ਆਪਾਂ ਸਰੀਰ ਛੱਡਣਾ ਹੈ ਤੇ ਸਾਰੀ ਕਰਮ ਕਿਰਿਆ ਆਪੇ ਕਰ ਲੈਣੀ, ਆਪੇ ਸਾਰੀ ਅਰਦਾਸ ਕਰ ਲੈਣੀ, ਆਪੇ ਮੱਥਾ ਟੇਕ ਲੈਣਾ, ਆਪੇ ਫਤਿਹ ਬੁਲਾ ਲੈਣੀ। ਇੱਥੇ ਮਾੜੋ ਕੇ ਫਤਿਹ ਸੰਤ ਅਮਰ ਸਿੰਘ ਕੀਰਤੀ ਕੋਲ ਇੱਕ ਸਿੰਘੋ ਦਾ ਜਾਂਦਾ ਹੁੰਦਾ ਸੀ, ਨੇੜੇ ਨਗਰ ਉਹ ਟਿੱਬੀ ਹੈ, ਇੱਕੋ ਦਾ ਭਰਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਵੀ ਰਿਹਾ, ਸੰਤ ਗਿਆਨੀ ਮੋਹਨ ਸਿੰਘ ਜੀ ਦੇ ਨਾਲ ਵੀ ਉਹ ਰਾਗੀ ਸਿੰਘ ਸੀ, ਨਾ ਉਹਦਾ ਜਗਰੂਪ ਸਿੰਘ ਸੀ। ਜਦੋਂ ਕਿਤੇ ਸ਼ੀਰ ਜਾਂ ਛਿੜਨ ਲੱਗਿਆ ਉਹਨੂੰ ਪਤਾ ਚੱਲ ਗਿਆ ਕਿ ਅੱਜ ਮੇਰਾ ਸਮਾਂ ਹੈ, ਸਾਰੀ ਕਰਮ ਕਿਰਿਆ ਕਰਕੇ ਰੰਧਾ ਧੋ ਕੇ ਨਿਤਨੇਮ ਕਰਕੇ ਚੰਗੇ ਕੀਮਤੀ ਬਸਤਰ ਪਹਿਨ ਕੇ ਜੋ ਗੁਰਦੁਆਰੇ ਮਾਲ ਕੇ ਫਤਿਹ ਆ ਗਿਆ ਆਉਂਦਾ ਹੀ ਸੀ ਰੋਜ਼ ਆਪੇ ਅਰਦਾਸ ਕਰ ਲਈ ਹੈ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਸ ਲੇਟ ਕੇ ਐਨ ਸਿੱਧਾ ਸਲੋਟ ਗੁਰੂ ਮਹਾਰਾਜ ਦੇ ਅੱਗੇ ਚਰਨ ਮੱਥਾ ਕਰਕੇ ਹੱਥ ਅੱਗੇ ਨੂੰ ਕਰ ਲੈ ਲੇ ਪੰਜ ਕਾਰੇ ਛੱਡਦੇ। ਮਹਾਰਾਜ ਜਿਹੜੇ ਸਿੰਘ ਸੀ ਉਹ ਕਹਿੰਦੇ ਵੀ ਆਹ ਕਿਹੜਾ ਕਰੇ ਛੱਡੀ ਜਾਂਦਾ ਹੈ, ਤੇ ਜਦੋਂ ਅੰਦਰ ਗਏ ਤੇ ਉਹ ਪਿਆ ਜਦੋਂ ਮਹਾਂਪੁਰਸ਼ ਗਏ ਅੰਦਰ ਕਹਿੰਦੇ ਵੀ ਇਹ ਕਹਿੰਦੇ ਇਹ ਜਗਰੂਪ ਸਿੰਘ ਦਾ ਭਰਾ ਇੱਥੇ ਪਿਆ ਵੀ ਹਿਲਦਾ ਚੱਲਦਾ ਨਹੀਂ ਹੈ, ਉਹ ਬਾਜੀ ਮਾਰੀ ਹੈ ਉਹ ਜਿਕਾਰੇ ਛੱਡਦਾ ਛੱਡਦਾ ਜਿਕਾਰਾ ਛੱਡ ਗਿਆ ਦੂਜਾ ਯਾਨੀ ਹੈ ਤਾਂ ਮਨੁੱਖ ਦਾ ਮਰਨਾ, ਪਰ ਆ ਮਰਨਾ ਹੈ ਨਾ ਮਰੋ ਤਾਂ ਹਰ ਕਾ ਦੁਆਰ, ਪਰਮੇਸ਼ਰ ਦੇ ਦੁਆਰੇ ਆ ਕੇ ਮਰਨਾ, ਆਪਣੀ ਮੌਜ ਨਾਲ ਸੁਤੰਤਰ ਨਾਲ ਦਿਕਾਰੇ ਛੱਡੇ ਮਰ ਜਾਣਾ। ਜਿਵੇਂ ਇੱਥੇ ਬਾਬਾ ਰਾਮ ਜੀ ਇੱਕ ਸਿੰਘ ਸੀ, ਉਹਦਾ ਜਦੋਂ ਅੰਤਮ ਸਮਾਜ ਆਇਆ ਹੈ ਜੋ ਜੱਸੇ ਵਿੱਚ ਹੀ ਰਹਿੰਦਾ ਸੀ, ਬਹੁਤ ਸਫਾਈ ਰੱਖਦਾ ਸੀ, ਉਹ ਜ਼ਿਆਦਾਤਰ ਬਾਣੀ ਪੜ੍ਹਦਾ ਰਹਿੰਦਾ ਸੀ, ਫਿਰ ਉਹ ਆਪੇ ਸਾਰੀ ਕਰਮ ਕਿਰਿਆ ਜੀ ਕਰ ਲਈ। ਫਿਰ ਮਹਾਂਪੁਰਸ਼ਾਂ ਨੂੰ ਕਹਿੰਦਾ ਮਹਾਰਾਜ ਮੈਂ ਹੁਣ ਚੰਗਾ ਹਾਂ, ਤੈਨੂੰ ਪੰਜ ਪਿਆਰੇ ਲੈਣ ਵਾਸਤੇ ਆਏ ਹੈ। ਕਹਿੰਦੇ ਚੱਲ ਵੀ ਤੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਸੱਚਖੰਡ ਲੈ ਚਲੀਏ। ਇਸੇ ਤਰ੍ਹਾਂ ਇੱਕ ਸਰੀਰ ਹੋਰ ਨੇ ਉਹ ਸਿੰਘ ਛੱਡਿਆ ਸੀ, ਉਹ ਸੰਤ ਬਾਬਾ ਅਤਰ ਸਿੰਘ ਜੀ ਦਾ ਨਾਂ ਲੈਂਦਾ ਸੀ। ਕਿਉਂਕਿ ਜਿੱਥੇ ਜਿੱਥੇ ਕਿਸੇ ਸਾਧੂ ਉੱਪਰ ਸ਼ਰਧਾ ਹੁੰਦੀ ਹੈ, ਜਿਨ੍ਹਾਂ ਰਾਹੀਂ ਕਿਸੇ ਜਨਮਾਂ ਵਿੱਚ ਘਾਲਣਾ ਕੀਤੀ ਹੁੰਦੀ ਹੈ, ਫਿਰ ਉਹ ਸਹਾਈ ਹੋ ਜਾਂਦੇ। ਉਸੇ ਪਰਮੇਸ਼ਰ ਦੀ ਮੌਜ ਹੈ, ਉਹ ਤਾਰ ਨਹੀਂ ਹੈ, ਭਾਵੇਂ ਕਿਸੇ ਤਰ੍ਹਾਂ ਤਾਰੇ ਕਿਸੇ ਵੀ ਰਾਹੀਂ ਆਏ। ਉਹ ਕਹਿ ਰਿਹਾ ਸੀ ਕਿ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਆਏ ਨੇ, ਕਹਿੰਦੇ ਲੈ ਵੀ ਤੈਨੂੰ ਲੈ ਚਲੀਏ ਸੱਚਖੰਡ। ਮੈਂ ਜੀ ਹੁਣ ਸੱਚਖੰਡ ਜਾਣਾ, ਜੋ ਜਲੰਧਰ ਦੇ ਘਰ ਵਾਲੀ ਕਹਿੰਦੀ ਸੀ ਕਿ ਮਹਾਰਾਜ ਹੁਣ ਮੈਂ ਹੁਕਮ ਆ ਗਿਆ, ਮੈਂ ਹੁਣ ਸੱਚਖੰਡ ਜਾਊਂਗੀ। ਜੋ ਫਿਰ ਕਹਿੰਦੇ ਸੀ ਵੀ ਆਹ ਜਿਹੜਾ ਸ਼ਾਹੂਕਾਰ ਹੈ ਇਹਨੇ ਵੀ ਜਾਣਾ ਹੈ, ਇਹ ਸਾਤੂ ਦਿਨ ਜਲਦੀ ਜਲਦੀ ਇਸ ਲਿਆ ਦੇ ਜੀ, ਕਹਿਦੀ ਵੀ ਇਹਦਾ ਹਿਸਾਬ ਕਿਤਾਬ ਕੋਈ ਸਾਫ ਢੰਗ ਤਰੀਕੇ ਨਾਲ ਕਰਨਾ। ਇਹ ਸਾਨੂੰ ਜੀ ਸ਼ਬਦ ਕਹਿੰਦਾ ਰਿਹਾ, ਸਤਿਕਾਰ ਨਾਲ ਬੋਲਦਾ ਰਿਹਾ, ਸਾਡੇ ਨਾਲ ਇਹਨੇ ਕੋਈ ਰਗੜਾ ਝਗੜਾ ਨਹੀਂ ਕਿ ਸਾਨੂੰ ਕੋਈ ਪੁੱਠਾ ਸਿੱਧਾ ਨਹੀਂ ਬੋਲਿਆ। ਇਸ ਕਰਕੇ ਵੀ ਜਦੋਂ ਸਾਡੇ ਨਾਲ ਠੀਕ ਰਿਹਾ, ਆਪਾਂ ਇਹਦੀ ਮਦਦ ਕਰੀਏ। ਫਿਰ ਇਸ ਤਰ੍ਹਾਂ ਇਹ ਵੀ ਉਹ ਖਪ ਖਪ ਕੇ ਨਹੀਂ ਫਿਰ ਮਰਦੇ ਨੇ, ਔਖੇ ਨਹੀਂ ਹੁੰਦੇ ਨੇ, ਕਿਰਜ ਕਿਰਜ ਕੇ ਨਹੀਂ, ਲੋਟ ਪੁੱਟ ਨਹੀਂ ਹੈਗੀਆਂ ਲੈ ਕੇ ਔਖੇ ਸਾਹ ਜੇ ਲੈ ਕੇ ਨਹੀਂ ਮਰਦੇ, ਮੌਜ ਨਾਲ ਸਰੀਰ ਛੱਡ ਜਾਂਦੇ। ਕਤਲਵੰਡੀ ਕਲਾ ਸਿੰਘ ਉਹ ਵੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਨਾਲ ਹੀ ਰਿਹਾ ਸੀ ਜਥੇ ਵਿੱਚ, ਇੱਥੇ ਲੰਮੇ ਜੱਟ ਪਰੇ ਬਹੁਤ ਆਉਂਦਾ ਜਾਂਦਾ ਸੀ, ਬੋਲ ਮੰਤਰ ਦੇ ਕਾਫੀ ਉਹਨੇ ਕਲੀਸੇ ਇੱਥੇ ਕੱਢੇ ਸਨ। ਪਿੰਡਾਂ ਸ਼ਾਦੀ ਹੋਈ ਹੋਈ ਸੀ, ਇੱਥੇ ਵਿਆਹ ਹੋਇਆ ਸੀ, ਇੱਥੇ ਬਹੁਤ ਆਉਂਦਾ ਜਾਂਦਾ ਸੀ। ਸੰਤ ਗਿਆਨੀ ਮੋਹਨ ਸਿੰਘ ਜੀ ਦੇ ਨਾਲ ਕਾਫੀ ਉਹਦੇ ਨੇੜਤਾ ਸੀ। ਜਦੋਂ ਨੂੰ ਪਤਾ ਚੱਲਿਆ ਵੀ ਹੁਣ ਮੇਰਾ ਅੰਤਮ ਸਮਾਂ ਨੇੜਾ ਆ ਰਿਹਾ, ਆ ਵੇਖ ਲਓ ਵੀ ਅਸੀਂ ਤਾਂ ਆ ਮਸਾਂ ਜਾਵਾਂਗੇ ਨਾ ਵੀ ਦਰਬਾਰ ਚ, ਉਹਦਾ ਖਿਆਲ ਆ ਵੀ ਮੈਂ ਕਥਾ ਸੁਣਦਾ ਸੁਣਦਾ ਸਰੀਰ ਛੱਡਾਂ, ਪ੍ਰੋਗਰਾਮ ਜਾਂ ਨੀਤ ਕਰ ਲਿਆ, ਪੰਜ ਸੱਤ ਦਿਨ ਕਥਾ ਹੋਈ, ਬਸ ਜਦੋਂ ਅਰਦਾਸ ਹੋਊਗੀ ਪੰਜ ਸੱਤ ਦਿਨ ਮਿੰਟ ਬੋਲਿਆ, ਬਸ ਸਾਰਿਆਂ ਦੇ ਦੇਖਦਿਆਂ ਦੇਖਦੇ ਹੀ ਬਸ ਇੱਕ ਧਾਰਨਾ ਜੀ ਪੜ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਸਾਹਮਣੇ ਸ਼ੀਸ਼ ਰੱਖਦਾ, ਬਸ ਉੱਥੇ ਹੀ ਵਾਹਿਗੁਰੂ ਜੀ ਹੋ ਗਈ। ਤਾਂ ਬੋਲੋ ਕਹਿਣ ਉਹ ਬਾਬੂ ਸਿੰਘ, ਬਾਬੂ ਸਿੰਘ ਮੇਰੇ ਹੱਥ ਹੋ ਗਈ ਯਾਰ, ਹੁਣ ਇਹੀ ਧਾਰਨਾ ਪੜ੍ਹਦਾ ਸੀ, ਇਫੈਕਟਾ ਬੋਲਦਾ ਸੀ, ਇਹਨੂੰ ਕੀ ਹੋ ਗਿਆ, ਜਿਹੜੀ ਹੈ ਮਰਨਾ ਇਹ ਵੀ ਹੈ ਤੇ ਉਹ ਵੀ ਹੈ। ਇੱਥੇ ਮਹਾਰਾਜ ਕਹਿੰਦੇ ਵੀ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦੇ ਹਨ, ਉਹ ਬਿਨਾਂ ਨਾਮ ਤੋਂ ਐਵੇਂ ਸਰੀਰ ਕਰਕੇ ਭਟਕਦੇ ਫਿਰਦੇ, ਉਹਨਾਂ ਦੀ ਦੇਹ ਜਿਹੜੀ ਸੌਗਣਾ ਤੋਂ ਖਾਲੀ ਹੁੰਦੀ ਹੈ, ਉਹ ਤਾਂ ਕ੍ਰਿਜ ਕ੍ਰਿਜ ਕੇ ਨਾ ਬਹੁਤ ਔਖੇ ਹੋ ਕੇ ਖਬ ਖਬ ਕੇ ਹੀ ਫਿਰ ਮਰਦੇ ਹਨ।
ਮੇਰੇ ਮਨ ਜਪ ਰਾਮ ਨਾਮ ਹਰ ਮਾਝਾ।
ਇਸ ਕਰਕੇ ਹੇ ਮੇਰੇ ਮਨ, ਉਹ ਜਿਹੜਾ ਪਰਮੇਸ਼ਰ ਸਾਰੇ ਰਮ ਰਿਹਾ ਹੈ ਨਾ, ਉਹਦੇ ਨਾਮ ਨੂੰ ਤੂੰ ਜਪਿਆ ਕਰ, ਉਹ ਹਰੀ ਤੇਰੇ ਮਾਝਾ ਕੀ ਅੰਦਰ ਹੀ ਹੈ, ਵਿਚਕਾਰ ਹੀ ਹੈ, ਹਿਰਦੇ ਵਿੱਚ ਹੀ ਹੈ।
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ।
ਹਰੀ ਜੋ ਹਰੇ ਭਰੇ ਕਰਨ ਵਾਲਾ ਕਿਰਪਾਲ ਕਿਰਪਾ ਦਾ ਹਰ ਹੈ, ਜਿੰਨਾ ਚਿਰ ਉਸ ਪ੍ਰਭੂ ਨੇ ਕਿਰਪਾ ਕੀਤੀ ਹੈ।
ਗੁਰ ਗਿਆਨ ਦਿਓ ਮਨ ਸਮਝਾ,
ਗੁਰਾਂ ਦੁਆਰਾ ਉਹਨਾਂ ਨੂੰ ਗਿਆਨ ਦੇ ਦਿੱਤਾ ਹੈ, ਗੁਰਾਂ ਨੇ ਉਹਨਾਂ ਨੂੰ ਗਿਆਨ ਵੀ ਬਖਸ਼ੀ, ਜਿਸ ਕਰਕੇ ਉਹਨਾਂ ਦਾ ਮਨ ਕਹਿੰਦੇ ਸਮਝ ਗਿਆ ਹੈ, ਸੂਝਵਾਨ ਹੋ ਗਿਆ ਹੈ, ਗੁਣਾਂ ਦਾ ਧਾਰਨੀ ਹੋ ਕੇ ਨਾਮ ਦਾ ਰਸੀਆ ਬਣ ਗਿਆ ਹੈ।
ਹਰ ਕੀਰਤ ਕਲਯੁਗ ਪਦ ਉੱਤਮ,
ਹਰੀ ਦੀ ਜਿਹੜੀ ਕੀਰਤਨ ਭਗਤੀ ਹੈ ਇਹ ਕਲਯੁਗ ਵਿੱਚ ਸਭ ਤੋਂ ਉੱਤਮ ਪਦਵੀ ਬਖਸ਼ਣ ਵਾਲੀ ਹੈ। ਹਰ ਕੀਰਤਨ ਜਿਹੜਾ ਵਾਹਿਗੁਰੂ ਦਾ ਕੀਰਤਨ ਕਰਨਾ ਜਸ ਕਰਨਾ ਹੈ ਇਹ ਕਲਯੁਗ ਦੇ ਵਿੱਚ ਸਭ ਤੋਂ ਉੱਤਮ ਅਹੁਦਾ ਬਖਸ਼ਣ ਵਾਲਾ ਹੈ।
ਹਰ ਪਾਈਐ ਸਤਿਗੁਰ ਮਾਝਾ,
ਇਸ ਕੀਰਤਨ ਦੁਆਰਾ ਹੀ ਇਹਦੇ ਹਰ ਪਾਈਐ ਸਤਿਗੁਰ ਮਾਝਾ, ਸਤਿਗੁਰੂ ਕਹਿੰਦੇ ਪਾਈ ਦਾ ਹੈ ਜਿਹਦੇ ਦੁਆਰਾ ਫਿਰ ਹਰੀ ਵਿੱਚੋਂ ਹੀ ਪਾ ਲਈਦਾ, ਜਾਂ ਸਤਿਗੁਰੂ ਦੇ ਵਿੱਚੋਂ ਸੰਗਤ ਵਿੱਚੋਂ ਵਾਹਿਗੁਰੂ ਪਾ ਲਈਦਾ ਹੈ।
ਓ ਬਲਿਹਾਰੀ ਸਤਿਗੁਰ ਆਪਣੇ,
ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰੀ ਹਾਂ।
ਜਿਨ ਗੁਪਤ ਨਾਮ ਪ੍ਰਗਟ ਜਾ,
ਜਿਸ ਗੁਰੂ ਨਾਨਕ ਸਾਹਿਬ ਜੀ ਨੇ ਜੋ ਕਈ ਯੁਗਾਂ ਤੋਂ ਲੈ ਕੇ ਨਾਮ ਗੁਪਤ ਸੀ ਨਾ, ਉਸ ਗੁਪਤ ਨਾਮ ਨੂੰ ਕਹਿੰਦੇ ਪ੍ਰਗਾਜਾ ਕੀ ਪ੍ਰਗਟ ਕਰ ਦਿੱਤਾ ਹੈ। ਜਿਹੜਾ ਵਾਹਿਗੁਰੂ ਨਾਮ ਹੈ ਪਹਿਲੇ ਯੁਗਾਂ ਵਿੱਚ ਗੁਪਤੀ ਸੀ, ਇਹ ਤਾਂ ਸਤਿਗੁਰਾਂ ਦੁਆਰਾ ਉਹ ਪਰਮੇਸ਼ਰ ਨੇ ਫਿਰ ਨਾਮ ਪ੍ਰਗਟ ਕੀਤਾ ਹੈ। ਇਹ ਕੁਝ ਵੇਦਕ ਤੇ ਕੁਝ ਜਿਹੜਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਇਸ ਕਰਕੇ ਵੀ ਮੈਂ ਆਪਣੇ ਸਤਿਗੁਰਾਂ ਤੋਂ ਬਲਹਾਰੀ ਹਾਂ, ਜਿਹਨੇ ਗੁੱਜਾ ਨਾਮ ਜਿਹੜਾ ਸੀ ਨਾ ਵਾਹਿਗੁਰੂ ਇਹ ਪ੍ਰਗਾਜਾ ਕੀ ਪ੍ਰਗਟ ਕਰ ਦਿੱਤਾ ਹੈ, ਜਾਂ ਇਹ ਗੁਪਤ ਨਾਮ ਦਾ ਪ੍ਰਗਾਜਾ ਪ੍ਰਕਾਸ਼ ਕਰ ਦਿੱਤਾ ਹੈ। ਪ੍ਰਗਾਜਾ ਦਾ ਅਰਥ ਪ੍ਰਗਟ ਵੀ ਹੈ, ਪ੍ਰਗਾਜਾ ਦਾ ਅਰਥ ਪ੍ਰਕਾਸ਼ ਵੀ ਹੈ। ਜਿਨ੍ਹਾਂ ਨੇ ਇਹ ਗੁੱਜੇ ਨਾਮ ਦਾ ਕਹਿੰਦੇ ਪ੍ਰਕਾਸ਼ ਕਰ ਦਿੱਤਾ ਹੈ, ਉਹ ਚਾਨਣ ਕਰ ਦਿੱਤਾ ਹੈ ਗਿਆਨ ਦਾ। ਜੇ ਪਹਿਲੇ ਜਿਹੜਾ ਗੁਪਤ ਨਾਮ ਸੀ ਵੀ ਇਹਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਪ੍ਰਗਟ ਕਰ ਦਿੱਤਾ ਹੈ, ਉਹ ਕਿਵੇਂ ਹੈ ਵੀ 36 ਯੁਗ ਵਰਤਿਓ ਗੁਵਾਰਾ, ਤਾੜੀ ਲਾਈ ਅਪਰ ਅਪਾਰਾ, ਤੁਦੂ ਕਾਰ ਨਿਰਾਲਮ ਬੈਠਾ ਨਾ ਤਤ ਧੰਦ ਵਸਾਰਾ, ਜਦੋਂ ਐਸਾ ਸੀ ਕਹਿੰਦੇ ਉਸ ਵੇਲੇ ਪਰਮੇਸ਼ਰ ਨੇ ਇੱਕ ਇੱਕ ਅੱਖਰ ਦਾ ਜਿਹੜਾ ਮਜਾਪ ਹੈ ਨੌ ਨੌ ਯੁਗ ਤੱਕ ਕੀਤਾ ਸੀ। ਨੌ ਯੁਗ ਤੱਕ ਇਹ ਜਿਹੜਾ ਵਾਹਵਾ ਵਾਹਵਾ ਅੱਖਰ ਹੈ ਇਹਦਾ ਜਾਪ, ਇਸ ਤੋਂ ਜਿਹੜੇ ਅਗਲੇ ਨੌ ਯੁਗ ਸਨ ਉਹਨਾਂ ਦੇ ਵਿੱਚ ਹਾਹੇ ਦਾ ਜਾਪ, ਉਸ ਤੋਂ ਅਗਲੇ ਫਿਰ ਨੌ ਯੁਗਾਂ ਵਿੱਚ ਗੱਪੀ ਅੱਖਰ ਦਾ, ਫਿਰ ਅਖੀਰਲੇ ਜਿਹੜੇ ਨੌ ਯੁਗ ਸਨ ਉਹਨਾਂ ਦੇ ਵਿੱਚ ਰਾਰੇ ਦਾ ਅੱਖਰ ਦਾ ਜਾਪ ਕੀਤਾ। ਇਹਨੂੰ ਜਪ ਜਪ ਕੇ ਪਹਿਲਾਂ ਸਿੱਧ ਕੀਤਾ ਹੈ, ਜਿਵੇਂ ਕੋਈ ਅਸੀਂ ਜਪ ਜਪ ਕੇ ਮੰਤਰ ਨੂੰ ਸਿੱਧ ਕਰ ਲਈਏ ਨਾ, ਫਿਰ ਉਹਦਾ ਹੀ ਉਹਦੀ ਕਲਾ ਵਰਤਦੀ ਹੈ। ਉਹ ਕਈ ਸਿੱਧ ਕਰ ਲੈਂਦੇ ਨੇ ਗੁਰਮੁਖ, ਉਹ ਕੋਈ ਮਾਇਆ ਲਈ ਸਿੱਧ ਕਰ ਲੈਂਦੇ ਨੇ। ਇੱਥੇ ਝੂਠ ਚੰਗ, ਉਹ ਇੱਕ ਪੰਡਿਤ ਸੀ ਰਾਮ ਜੀ ਕਰਕੇ, ਉਹਨੇ ਉਹ ਬਾਣੀ ਦਾ ਸ਼ਬਦ ਮਾਇਆ ਲਈ ਸਿੱਧ ਕੀਤਾ ਹੋਇਆ ਸੀ, ਕਿਉਂਕਿ ਸਿਆਣਾ ਸੀ, ਇੱਥੇ ਆਉਂਦਾ ਜਾਂਦਾ ਸੀ। ਉਹ ਸੰਤ ਜਾਗਰ ਸਿੰਘ ਜੀ ਨਾਲ ਉਹ ਪਾਠ ਕਰਦਾ ਰਿਹਾ, ਕਈ ਵਾਰੀ ਉਹਦੀ ਗੱਲ ਉਹ ਕਰਿਆ ਕਰਦੇ ਸੀ। ਉਹਦਾ ਉਹ ਸ਼ਬਦ ਅੱਜ ਸਿੱਧ ਕੀਤਾ ਹੋਇਆ ਸੀ। ਉਹਦੇ ਘਰ ਵਿੱਚ ਉਹਨੂੰ 7 ਲੜਕੀਆਂ ਸੀ, ਉਹ ਕਹਿੰਦਾ ਵੀ ਜੇ ਪਾਠ ਕਰਕੇ ਮੈਂ ਇਹਨਾਂ ਨੂੰ ਵਿਆਹ ਤੇ ਨਹੀਂ ਖਿਆਉਣੀਆਂ, ਇੰਨੇ ਪੈਸੇ ਕਿੱਥੇ ਇਕੱਠੇ ਕਰੂੰਗਾ, ਜੇ ਕਰੂੰਗਾ ਵਹਿ ਜੇ ਕਰੂੰਗਾ ਕਿਤੇ ਪਾਪ ਕਰਨਾ ਪਊਗਾ, ਅੱਖਾਂ ਜੀ ਫੇਰਨੀਆਂ ਪਊਗਾ ਹੀ ਤਾਂ ਹੀ ਹੋਣਗੇ, ਇੰਨੇ ਤਾਂ ਮੈਥੋਂ ਪਾਠ ਨਹੀਂ ਹੋਣੇ। ਫਿਰ ਉਹ ਇੱਥੇ ਜਿਹੜੇ ਮਹਾਤਮਾ ਸੀ ਉਸ ਉਹਨਾਂ ਨੇ ਕਹਿੰਦੇ ਵੀ ਮਹਾਰਾਜ ਮੈਨੂੰ ਕਿਰਪਾ ਕਰੋ, ਉਹ ਕਹਿੰਦੇ ਲੈ ਸ਼ਬਦ ਦਾ ਜਾਪ ਕੱਲਾ ਬਥੇਰੀ ਮਾਇਆ ਹਜੇ ਮਾਇਆ ਕੀ ਇਹ ਤਾਂ ਰੱਬ ਪੜਾਉਣਾ ਔਖਾ ਹੈ ਮਾਇਆ ਤਾਂ ਝੱਟ ਹੀ ਮਿਲ ਜਾਂਦੀ ਹੈ ਇਹ ਤਾਂ ਬਥੇਰੀ ਰਾਜਾ ਮਹਾਰਾਜੇ ਨੇ ਇੱਥੇ ਧਰਤੀ ਵੀ ਦੱਬੀ ਪਈ ਹੈ ਉਹ ਕਹਿੰਦਾ ਜੀ ਇਹ ਇਸ ਵਾਸਤੇ ਚੰਗਾ ਵੀ ਤੂੰ ਫਿਰ ਸਤ ਸੰਤੋਖ ਰੱਖੀ ਇੰਨੀ ਕੁ ਲੋੜ ਹੋਈ ਲੈ ਲਿਆ ਕਰੀ ਪਰ ਇਹਦੇ ਤੇ ਉਹਨੇ ਪੈਰਾ ਵੀ ਪੂਰਾ ਦਿੱਤਾ ਉਹ ਸਿੱਧ ਕਰ ਲਿਆ ਜਦੋਂ ਕੋਈ ਲੜਕੀ ਦੀ ਵਿਆਹ ਜਾ ਹੁੰਦਾ ਉਦੋਂ ਉਹ ਬਸ 40 ਦਿਨ ਜਾਪ ਸ਼ਬਦ ਦਾ ਕਰ ਲੈਂਦਾ ਜਿੰਨੇ ਕੁ ਵਿਆਹ ਹੋ ਜਾਣਾ ਉਨੇ ਕੁ ਸਰਾਣੇ ਚੱਕ ਲੈਂਦਾ ਸੀ ਇਸ ਤਰ੍ਹਾਂ ਜਿਹੜੀ ਸੱਤੇ ਲੜਕੀਆਂ ਉਹਨੇ ਸ਼ਬਦ ਦੇ ਜਾਪ ਨਾਲ ਹੀ ਬਸ ਮੈਂ ਲੈ ਕੇ ਵਿਆਹ ਦਿੱਤੀਆਂ ਫਿਰ ਬਜ਼ੁਰਗ ਜਿਹਾ ਹੋ ਗਿਆ ਫਿਰ ਪਾਠ ਵੀ ਕਰਨਾ ਹਟ ਗਿਆ ਫਿਰ ਕਹਿੰਦਾ ਮਹਾਰਾਜ ਵੀ ਹੁਣ ਮੇਰਾ ਰੋਜ਼ ਦਾ ਖਰਚ ਦਿਹਾੜੀ ਦਾ 2 ਰੁਪਈਏ ਹੈ ਉਸ ਵੇਲੇ 2 ਰੁਪਈਏ ਬਹੁਤ ਸੀ ਅੱਜ ਕੱਲ੍ਹ ਤਾਂ ਭਾਵੇਂ 2 ਰੁਪਈਏ ਨਾ ਕੋਈ ਨਹੀਂ ਬਣਦਾ ਇੱਥੇ 50-60 ਸਾਲ ਤੋਂ ਪਹਿਲਾਂ ਦੀ ਗੱਲ ਹੈ ਤੇ ਉਹ ਆਪ ਜਾਣੀ ਦਿਖਾ ਦਿੰਦਾ ਸੀ ਵੀ ਤੁਸੀਂ ਕਹਿੰਦੇ ਵੀ ਇਹ ਬਾਣੀ ਵਿੱਚ ਕਲਾ ਹੈ ਨਹੀਂ ਹੈ ਇਹਦੇ ਲਈ ਇੱਕ ਸ਼ਬਦ ਹੈ ਮੇਰੇ ਆ ਸਿੱਧ ਕੀਤਾ ਜਪ ਜਪ ਕੇ ਇਹਦੀ ਕਲਾ ਮੈਂ ਤੁਹਾਡੇ ਸਾਹਮਣੇ ਵਰਤੀ ਹੈ ਵੀ ਅਸਰਾਣਾ ਹੁਣ ਤੁਸੀਂ ਦੇਖੋ ਇੱਥੇ ਕੁਛ ਨਹੀਂ ਹੈਗਾ ਤੇ ਮੈਂ ਹੁਣ ਉਹ ਸ਼ਬਦ ਦਾ ਪਾਠ ਕਰਾਂਗਾ ਮੈਂ ਹੁਣ ਚੇਤੇ ਕਰਾਂਗਾ 2 ਰੁਪਈਏ ਦੇ ਹੇਠਾਂ ਆਉਣਗੇ ਇਹ ਸਾਰਿਆਂ ਨੂੰ ਦਿਖਾ ਦਿੰਦਾ ਸੀ ਕਹਿੰਦੇ ਤੁਸੀਂ ਭਾਈ ਜੀ ਪੜ੍ਹਦੇ ਫਿਰਦੇ ਹੈ ਤੁਹਾਡੀ ਸ਼ਰਧਾ ਹੈ ਨੀ ਕਹਿੰਦੇ ਮੇਰੀ ਬਾਣੀ ਤੇ ਸ਼ਰਧਾ ਹੈਗੀ ਨਾਲੇ ਮੈਂ ਬ੍ਰਾਹਮਣ ਹਾਂ ਮੈਂ ਇੱਥੋਂ ਸਭ ਕੁਛ ਲਈ ਜਾਂਦਾ ਤੁਸੀਂ ਫਿਰਦੇ ਹੈਗੇ ਇਹ ਭਾਵਨਾ ਦੀ ਗੱਲ ਹੈ ਵੀ ਉਹ ਇੱਥੋਂ ਹੀ ਉਹਨੇ 7 ਲੜਕੀਆਂ ਵੀ ਵਿਆਹੇ ਪਾਣੀ ਵਿੱਚੋਂ ਹੀ ਕਰ ਲਏ ਨਾ ਇੱਥੇ ਹੀ ਉਹ ਬਾਕੀ ਸਾਰਾ ਹੀ ਪ੍ਰਵਾਦਾਂ ਅਤਰ ਕਰੀ ਹੈ ਇਸ ਤਰ੍ਹਾਂ ਇਹ ਬਾਣੀ ਵੀ ਗੋਪਤੀ ਸੀ ਮਾਰਨ ਲੱਗੀ ਹੋਈ ਇਹ ਕਲਯੁਗ ਵਿੱਚ ਵੀ ਨਾਮ ਵੀ ਵਾਹਿਗੁਰੂ ਇਹ ਫਿਰ ਸਿੱਧ ਕਰਕੇ ਸਾਨੂੰ ਇਹ ਬਖਸ਼ਿਆ ਆਪ ਜਪ ਜਪ ਕੇ ਨਾ ਪਰਮੇਸ਼ਰ ਨੇ ਫਿਰ ਗੁਰੂ ਨਾਨਕ ਰੂਪ ਦੇ ਵਿੱਚ ਹੋ ਕੇ ਵਾਹਿਗੁਰੂ ਨਾਮ ਗੁਪਤ ਪ੍ਰਗਟ ਕੀਤਾ ਹੈ ਇਸ ਕਰਕੇ ਜਿਹੜਾ ਕੋਈ ਸਿੱਧ ਕੀਤਾ ਹੋਵੇ ਫਿਰ ਉਹ ਛੇਤੀ ਫਲ ਦਿੰਦਾ ਹੈ ਵੀ ਅਸੀਂ ਆਪਣੇ ਸਤਿਗੁਰਾਂ ਤੋਂ ਬੁਲਾਰੀ ਹਾਂ ਜਿਨ੍ਹਾਂ ਨੇ ਗੂਝਾ ਜਿਹੜਾ ਇਹ ਗੁਪਤ ਨਾਮ ਸੀ ਉਹਨੂੰ ਸਾਡੇ ਹਿਰਦੇ ਅੰਦਰ ਪ੍ਰਗਟ ਕਰ ਦਿੱਤਾ ਹੈ
ਦਰ ਸੁਣ ਸਾਧ ਮਿਲਿਓ ਵੱਡ ਭਾਗੀ
ਇਸ ਕਰਕੇ ਵੱਡੇ ਭਾਗਾਂ ਵਾਲਿਆਂ ਨੂੰ ਜਿਹੜੇ ਕੋਈ ਸਾਧੂ ਹਨ ਜਿਨ੍ਹਾਂ ਨੇ ਮੰਤਨ ਨੂੰ ਸਾਧਿਆ ਉਹਨਾਂ ਦੇ ਦਰਸ਼ਨ ਮਿਲੇ ਹਨ
ਸਭ ਕਿਲ ਵਿੱਚ ਗਏ ਗਵਾਜਾ
ਜਿਸ ਦੇ ਸਦਕੇ ਜਿਸ ਦੇ ਫਲ ਸਰੂਪ ਸਾਰੇ ਜਿਹੜੇ ਕਿਲ ਵਿੱਚ ਵਜਰ ਪਾਪ ਸੀ ਉਹ ਗਵਾਜਾ ਕੀ ਗਵਾਚ ਗਏ ਹਨ ਉਹ ਗਵਾਜਾ ਕੀ ਗਏ ਗਵਾਤੇ ਹਨ
ਸਤਿਗੁਰ ਸਾਹਿਬ ਪਾਇਆ ਵਡਦਾਣਾ
ਸਤਿਗੁਰੂ ਜਿਹੜਾ ਸ਼ਾਹੂਕਾਰ ਹੈ ਜੋ ਬਹੁਤ ਵੱਡਾ ਦਾਣਾ ਕੀ ਇਹ ਦਨਾ ਹੈ ਸਿਆਣਾ ਹੈ ਪਾਇਆ ਹੈ
ਹਰ ਕੀ ਬਹੁ ਗੁਣ ਸਾਂਝਾ
ਜਿਹੜੇ ਬਹੁਤੇ ਗੁਣਾਂ ਵਾਲਾ ਜਿਹੜਾ ਵਾਹਿਗੁਰੂ ਹੈ ਨਾ ਉਹਦੇ ਨਾਲ ਕੀਏ ਸਾਂਝਾ ਕਹਿੰਦੇ ਸਾਂਝੀ ਵਾਲਤਾ ਸਾਡੀ ਕਰ ਦਿੱਤੀ ਹੈ ਸਾਂਝ ਬਣਾ ਦਿੱਤੀ ਹੈ ਭਾਈ ਵਾਲੀ ਬਣਾ ਦਿੱਤੀ ਹੈ ਇਸ ਹਰੀ ਦੇ ਜੋ ਬਹੁਤੇ ਗੁਣਾਂ ਵਾਲਾ ਵਾਹਿਗੁਰੂ ਹੈ ਉਹਦੇ ਨਾਲ ਸਾਡੀ ਸਾਂਝ ਬਣਾ ਦਿੱਤੀ ਹੈ
ਜਿਨ ਕੋ ਕਿਰਪਾ ਕਰੀ ਜਗ ਜੀਵਨ
ਜਿਨ੍ਹਾਂ ਦੇ ਉੱਪਰ ਜਗ ਦੇ ਜੀਵਨ ਨੂੰ ਵਾਹਿਗੁਰੂ ਨੇ ਕਿਰਪਾ ਕਰੀ ਹੈ
ਹਰ ਉਰ ਧਾਰਿਓ ਮਨ ਮਾਜਾ
ਉਹਨਾਂ ਨੇ ਕਹਿੰਦੇ ਹਰੀ ਨੂੰ ਹਿਰਦੇ ਵਿੱਚ ਧਾਰਿਆ ਹੈ ਤੇ ਮਨ ਦੇ ਮਾਝਾ ਵੀ ਮਨ ਦੇ ਵਿੱਚ ਵੀ ਧਾਰਿਓ ਕੇ ਧਾਰਿਆ ਹੈ ਹਿਰਦੇ ਵਿੱਚ ਵੀ ਟਿਕਾਇਆ ਹੈ ਤੇ ਮਨ ਵਿੱਚ ਵੀ ਜਾਂ ਹਿਰਦੇ ਦੇ ਵਿੱਚ ਜਿਹੜਾ ਮਨ ਹੈ ਨਾ ਉਹਦੇ ਵਿੱਚ ਉਹਨੂੰ ਧਾਰਿਓ ਟਿਕਾਇਆ ਹਰੀ ਨੂੰ ਕਿਉਂਕਿ ਹਿਰਦੇ ਵਿੱਚ ਮਨ ਹੈ ਤੇ ਮਨ ਵਿੱਚ ਵਾਹਿਗੁਰੂ ਨੂੰ ਵਸਾ ਲਿਆ ਟਿਕਾ ਲਿਆ ਹੈ ਉਹਦਾ ਅਰਥ ਵਿਸ਼ੇਸ਼ ਵੀ ਹੁੰਦਾ ਹੈ ਵੀ ਮਨ ਦੇ ਵਿੱਚ ਉਹਨਾਂ ਨੇ ਔਰ ਵਿਸ਼ੇਸ਼ ਕਰਕੇ ਧਾਰਿਆ ਹੈ ਹਿਰਦੇ ਵਿੱਚ ਵਸਾਇਆ ਹੈ
ਧਰਮ ਰਾਏ ਦਰ ਕਾਗਜ਼ ਫਾਰੇ।
ਇਸ ਕਰਕੇ ਧਰਮ ਰਾਜ ਦੇ ਦਰ ਦੇ ਹਿਸਾਬ ਕਿਤਾਬ ਦੇ ਕਾਗਜ਼ ਜੇ ਸਨ ਉਹ ਪਹਾੜੇ ਪਾੜ ਦਿੱਤੇ ਗਏ ਹਨ।
ਜਨ ਨਾਨਕ ਲੇਖਾ ਸਮਝਾ,
ਕਿਉਂਕਿ ਸਾਰਾ ਜਿਹੜਾ ਹਿਸਾਬ ਕਿਤਾਬ ਹੈ ਨਾ ਲੇਖਾ ਉਹ ਸਮਝ ਲਿਆ ਗਿਆ ਹੈ। ਯਾਨੀ ਉਹ ਸਮਝ ਲਿਆ ਕਿ ਸਾਰਾ ਜਿਹੜਾ ਹਿਸਾਬ ਕਿਤਾਬ ਲੇਖਾ ਜਾਂ ਮੁੱਕ ਗਿਆ ਹੈ। ਧਰਮਰਾਜ ਦੇ ਜਿਹੜੇ ਦਰਜੇ ਹਿਸਾਬ ਕਿਤਾਬ ਵਾਲੇ ਲੇਖੇ ਜੋਖੇ ਵਾਲੇ ਕਾਗਜ਼ ਸੀ ਬਹੁਤ ਉਹ ਸਾਰੇ ਪਾੜ ਦਿੱਤੇ ਹੈ, ਉਹ ਸਾਰੇ ਝਾਕ ਕਰ ਦਿੱਤੇ ਹੈ। ਇਸ ਤਰ੍ਹਾਂ ਕਹਿੰਦੇ ਲੇਖਾ ਸਮਝ ਲਿਆ ਗਿਆ, ਲੇਖਾ ਮੁੱਕ ਗਿਆ ਹੈ। ਉਹਨਾਂ ਨੂੰ ਕੋਈ ਜਿਹੜਾ ਹਿਸਾਬ ਕਿਤਾਬ ਹੈ ਨਾ ਉਹ ਧਰਮਰਾਜ ਦੇ ਵਿੱਚ ਆ ਕੇ ਨਹੀਂ ਦੇਣਾ ਪੈਂਦਾ ਹੈ। ਉਹਨਾਂ ਦੇ ਤਜਰਬੇ ਹਿਸਾਬ ਕਿਤਾਬ ਵਾਲੇ ਲੇਖੇ ਜੋੜੇ ਵਾਲੇ ਜੇ ਨਾ ਕਾਗਜ਼ ਉਹ ਸਾਰੇ ਪਾੜ ਦਿੱਤੇ ਜਾਂਦੇ ਹੈ। ਜਿਵੇਂ ਕੋਈ ਉਹ ਕਿਸੇ ਮਹਾਨ ਦੀ ਸ਼ਰਨ ਜੀ ਪਹਿਲਾਂ ਉਹਨੇ ਉਹ ਗੁਣਗੁਣਾ ਜੇ ਖਿੱਚੇ ਹੋਣ ਉਹ ਫਿਰ ਕਹਿੰਦੇ ਵੀ ਇਹਦੇ ਸਾਰੇ ਮੇਰੇ ਸਾਹਮਣੇ ਕਾਗਜ਼ ਪਾੜਦੇ। ਐਵੇਂ ਨਾ ਬਿੰਦੇ ਬਿੰਦੇ ਵੀ ਇਹਨੂੰ ਫਿਰ ਤੂੰ ਫੜੀ ਫਿਰੀ ਐਵੇਂ ਸਾਡਾ ਹੈ ਹੁੰਦਾ ਵਾਈ ਮਨੁੱਖ ਹੈ। ਜਦੋਂ ਕਹਿੰਦਾ ਮੇਰੇ ਸਾਹਮਣੇ ਜੋ ਕੁਛ ਹੈਗਾ ਨਾ ਇਹਦਾ ਥਾਣੇ ਵਿੱਚੋਂ ਖਤਮ ਕਰਦੇ, ਜਿੰਨਾ ਚਿਰ ਖਤਮ ਨਹੀਂ ਹੁੰਦਾ ਵੇਖ ਲਓ ਜਦੋਂ ਤੋਂ ਬਦਲਦਾ ਕੋਈ ਨਵਾਂ ਜਿਹੜਾ ਸਾਡੇ ਉਹੀ ਕਾਗਜ਼ ਚੁੱਕ ਕੇ ਉਹਦੇ ਫਿਰ ਘਰੇ ਆ ਖੜਦਾ ਹੈ। ਇਹਨੇ ਆ ਕੀਤਾ ਉਹ ਕੀਤਾ ਚੱਲ ਵੀ ਉੱਥੇ ਹੁੰਦਾ ਵਾਈ ਮਨੁੱਖ ਹੈ ਵੇਖ ਲਓ। ਇਸੇ ਤਰ੍ਹਾਂ ਹੈ ਵੀ ਜਿਹੜਾ ਉਹ ਕੋਈ ਪਿਛਲੇ ਜਨਮਾਂ ਤੋਂ ਜਿਹਨੇ ਕੋਈ ਗੁਨਾਹ ਗੁਨਾਹ ਜੇ ਕੀਤੇ ਉਹ ਫੇਰ ਜਦੋਂ ਵੀ ਉਹ ਸਮਾਂ ਹੁੰਦਾ ਫੇਰ ਉਹਦੇ ਕਾਗਜ਼ ਉਹ ਸਾਹਮਣੇ ਆਉਂਦੇ, ਫੇਰ ਕਹਿੰਦੇ ਆ ਜਾ ਵੀ ਸਾਹ। ਜਦੋਂ ਗੁਰੂ ਪਰਮੇਸ਼ਰ ਸਹਾਇਤਾ ਕਰ ਦਿੰਦੇ ਆ ਬਸ ਫੇਰ ਉਹ ਕਹਿੰਦੇ ਵੀ ਜੋ ਇਹਦਾ ਪਿਛਲਾ ਹਿਸਾਬ ਕਿਤਾਬ ਕਾਗਜ਼ ਹੋਏ ਵੀ ਖਤਮ ਕਰ, ਅੱਗੇ ਵਾਸਤੇ ਇਹਨੂੰ ਬੁਲਾਉਣਾ ਇਹਨੂੰ ਨਹੀਂ ਬੁਲਾਉਣਾ ਇਹ ਹੁਣ ਸਾਡਾ ਹੈ। ਇਸ ਤਰ੍ਹਾਂ ਕਹਿੰਦੇ ਧਰਮ ਰਾਜ ਦੇ ਜਿਹੜੇ ਦਰਦੀ ਕੋਈ ਹਿਸਾਬ ਕਿਤਾਬ ਵਾਲੇ ਕਾਗਜ਼ ਉਹ ਪਾੜ ਦਿੱਤੇ ਜਾਂਦੇ ਆ, ਉਹ ਦਾਸ ਦਾ ਜਿਹੜਾ ਲਿਖ ਸਮਝ ਲਿਆ ਜਾਂਦਾ ਹੈ ਮੁੱਕ ਜਾਂਦਾ ਹੈ। ਸੋ ਇਹ ਹੈ ਨਾਮ ਦੀ ਵਡਿਆਈ, ਜਿਹੜੇ ਸਤਿਗੁਰਾਂ ਦੁਆਰਾ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦੇ ਉਹਨਾਂ ਨੂੰ ਇਹ ਸਾਰੇ ਲਾਭ ਹੋ ਜਾਂਦੇ ਹੈ। ਇੱਥੇ ਵੀ ਜੀਵਨ ਯਾਤਰਾ ਸਫਲ ਹੀ, ਅੱਗੇ ਪਰਲੋਕ ਵਿੱਚ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ। ਹਰ ਕੇ ਸੇਵਕ ਜੋ ਹਰ ਭਾਈ ਤਿਨਕੀ ਕਸਾ ਨਰਾਰੀ ਏ, ਆਵੇ ਨਾ ਜਾਏ ਨਾ ਕਬੂ ਵਰਤੇ ਪਾਰ ਬ੍ਰਹਮ ਸੰਗਾਰੀ ਏ। ਉਹ ਪਾਰ ਬ੍ਰਹਮ ਦੇ ਸੰਗੀ ਸਾਧ ਲਿਖੇ ਸੰਗੀ ਸਾਥੀ ਹੋ ਜਾਂਦੇ ਹਨ। ਤੇ ਸਾਰੀਆਂ ਵਡਿਆਈਆਂ, ਸਾਰੇ ਲਾਭ, ਸਾਰੀਆਂ ਬਖਸ਼ਾਂ, ਸਾਰੀਆਂ ਸੁੱਖ ਸਹੂਲਤਾਂ ਇੱਕ ਵਾਹਿਗੁਰੂ ਦੇ ਨਾਮ ਜਪ ਨਾਲ ਹਾਸਲ ਹੋ ਜਾਂਦੀਆਂ ਹਨ। ਇਹ ਗੁਰੂ ਰਾਮਦਾਸ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਮਹਾਨ ਕਿਰਪਾ ਕੀਤੀ, ਬਖਸ਼ ਕੀਤੀ ਹੈ। ਬੇਨਤੀਆਂ ਕਰੀਏ ਕਿ ਮਹਾਰਾਜ ਨਾਮ ਦਾ ਨਿਵਾਸ ਹਿਰਦੇ ਵਿੱਚ ਹੋਵੇ, ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸਹੇਲੇ ਅਸੀਂ ਹੋ ਜਾਈਏ।
ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।